ਤਰ ਵਰੇ ਅਨੰਤ ਡਾਰ ਸਾਖਾ ਪੋਪ ਪੱਤਰ ਰਸ ਭਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿੰਨ ਹਰ ਪੂਰੈ ਕਰਿਆ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ ਅੰਤਰ ਜੋਤ ਰਾਮ ਪਰਗਾਸਾ ਗੁਰਮੁਖ ਬਿਰਲੈ ਜਾਨੀ ਰਹਾਓ ਭਵਰ ਏਕ ਪੋਹ ਪਰਸ ਬੀਧਾ ਬਾਰਹੈ ਲੇ ਔਰ ਤਰਿਆ ਸੁਰ ਹੈ ਮੱਧੇ ਪਵਨ ਚਕੋਰਿਆ ਆਕਾਸੇ ਫਰ ਫਰਿਆ ਸਹਿਜ ਸੁਨਿਕ ਬਿਰਵਾ ਉਪਜਿਆ ਧਰਤੀ ਜਲ ਹਰ ਸੁਖਿਆ ਕਹਿ ਕਵੀ ਰਹੋ ਤਾਕਾ ਸੇਵਕ ਜਿਨ ਇਹੋ ਬਿਰਵਾ ਦੇਖਿਆ। ਇਸ ਸ਼ਬਦ ਦੀ ਥਾਨਕਾ ਇਸ ਪ੍ਰਕਾਰ ਹੈ ਕਿ ਪੰਡਤਾਂ ਬ੍ਰਾਹਮਣਾਂ ਨੇ ਵਿਦਵਾਨਾਂ ਨੇ ਇਕੱਠੇ ਹੋ ਕੇ ਕਬੀਰ ਜੀ ਨੂੰ ਆ ਕੇ ਕਿਹਾ ਕਿ ਆਪ ਸਾਰੇ ਮਤਾਂ ਦਾ ਖੰਡਨ ਕਰਨਾ ਜਾਣਦੇ ਹਾਂ ਜਾਂ ਕੁਝ ਹੋਰ ਵੀ ਵਿਚਾਰ ਰੱਖਦੇ ਹਾਂ। ਅਤੇ ਉੱਤਰ ਵਿੱਚ ਭਗਤ ਜੀ ਫਰਮਾ ਰਹੇ ਆ ਰਾਹੋ ਦੀ ਤੁਕ ਤੋਂ ਪਹਿਲੇ ਅਰਥ ਕੀਤਾ ਜਾਏਗਾ। ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ ਹੇ ਗੁਰੂ ਪਿਆਰਿਓ, ਅਸੀਂ ਤਾਂ ਰਾਜਾ ਜੋ ਪ੍ਰਕਾਸ਼ ਰੂਪ ਪਰਮੇਸ਼ੁਰ ਹੈ ਉਹਦੀ ਕਹਾਣੀ ਜੋ ਕਥਾ ਵਿਆਖਿਆ ਕਰਨੀ ਇਹ ਮਨਵਾਣੀ ਸਰੀਰ ਕਰਕੇ ਜਾਣੀ ਹੈ। ਇਹ ਗੁਰਮੁਖ ਜਨੋ ਜੋ ਜਾਨੀ ਪਿਆਰਾ ਰਾਜਾ ਪ੍ਰਕਾਸ਼ ਰੂਪ ਰਾਮ ਰਮਿਆ ਹੋਇਆ ਉਹਦੀ ਕਥਾ ਅਸੀਂ ਜਾਣੀ ਹੈ। ਤਰਵਰ ਏਕ ਅਨੰਤ ਡਾਰ ਸਾਖਾ ਪੁਹਪ ਪੱਤਰ ਰਸ ਭਰੀਆ ਫਰਮਾਉਂਦੇ ਹਨ ਕਿ ਸੰਸਾਰ ਰੂਪੀ ਇੱਕ ਤਰਵਰ ਤੋਂ ਭਾਵ ਬ੍ਰਿਕਸ਼ ਹੈ। ਅਨੰਤ ਦਾ ਮਤਲਬ ਬੇਅੰਤ, ਉਸ ਪਰਮਾਤਮਾ ਦਾ ਮੁੰਡ ਹੈ, ਉਹ ਬੇਅੰਤ ਪਰਮਾਤਮਾ ਹੀ ਸਾਰਿਆਂ ਦਾ ਮੁੰਡ ਆਦਿ ਸਰੂਪ ਹੈ। ਇੱਕ ਜੋ ਬੇਅੰਤ ਪਰਮਾਤਮਾ ਉਹ ਆਪ ਹੀ ਇੱਕ ਸ੍ਰੇਸ਼ਟ ਬ੍ਰਿਕਸ਼ ਦੀ ਨਿਆਈ ਹੈ। ਬ੍ਰਹਮ ਆਦਿ ਜਿਹੜੇ ਵੱਡੇ ਵੱਡੇ ਦੇਵਤੇ ਹੈ ਇਹ ਵੱਡੇ ਡਾਰਮੇ ਨੇ, ਡਾਲੇ ਟਾਹਣੇ, ਛੋਟੇ ਛੋਟੇ ਜਿਹੜੇ ਦੇਵਤੇ ਹੈ ਸਾਖਾਂ ਇਹ ਟਾਹਣੀਆਂ ਹਨ। ਸੂਖਸ਼ਮ ਸਥੂਲ ਸਮੂਹ ਜਿੰਨੇ ਜੀਵ ਜੰਤੂ ਆ ਇਹ ਪੁਹ ਫੁੱਲਿਆ ਔਰ ਪੱਤਰ ਮੈਨੇ ਪੱਤੇ ਆ ਅਥਵਾ ਕਰਮਾਂ ਧਰਮਾਂ ਰੂਪੀ ਫੁੱਲਿਆ, ਜੀਵਾਂ ਰੂਪੀ ਪੱਤੇ, ਗਿਆਨ ਰੂਪੀ ਫਲਿਆ। ਇਹ ਸਾਰੇ ਜਿਤਨੇ ਵੀ ਹੈ ਇੱਕ ਚੇਤਨ ਦੇਵ ਰੂਪੀ ਇੱਕ ਰਸ ਉਹਦੇ ਨਾਲ ਭਰੇ ਹੋਏ ਆ। ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿੰਨ ਹਰ ਪੂਰੈ ਕਰਿਆ। ਜਿਹੜੇ ਗਿਆਨਵਾਨ ਬ੍ਰਹਮ ਗਿਆਨੀ ਮਹਾਂਪੁਰਖ ਹੈ ਉਹਨਾਂ ਦੀ ਦ੍ਰਿਸ਼ਟੀ 'ਚ ਇਹ ਸੰਸਾਰ ਅੰਮ੍ਰਿਤ ਦੀ ਬਾੜੀ ਇੱਕ ਬਗੀਚੀ ਦੀ ਨਿਆਈ ਹੈ। ਇਸ ਬਗੀਚੇ ਨੂੰ ਉਸ ਪੂਰਨ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤਾ ਹੈ। ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਇਹ ਭਾਈ ਜਾਣਨੇ ਯੋਗ ਜੋ ਰਾਜਾ ਪ੍ਰਕਾਸ਼ ਰੂਪ ਰਾਮ ਰਮਿਆ ਹੋਇਆ ਉਹਦੀ ਕਹਾਣੀ ਜੋ ਕਥਾ ਅਸੀਂ ਆਪਣੇ ਗੁਰਾਂ ਦੁਆਰਾ ਜਾਣਨਾ ਕੀਤੀ ਹੈ। ਅੰਤਰ ਜੋਤ ਰਾਮ ਪ੍ਰਗਾਸਾ ਗੁਰਮੁਖ ਬਿਰ ਲੈ ਜਾਨੀ ਰਹੋ। ਸਾਰਿਆਂ ਦੇ ਅੰਦਰ ਜੋਤੀ ਸਰੂਪ ਰਮੇ ਹੋਏ ਰਾਮ ਦਾ ਪ੍ਰਕਾਸ਼ ਹੋ ਰਿਹਾ। ਇਹ ਜਿਹੜਾ ਬਚਨ ਹੈ ਕਿਸੇ ਬਿਰਲੇ ਨੇ ਇਸ ਗੱਲ ਨੂੰ ਜਾਣਿਆ। ਭਵਰ ਏਕ ਪੋਪ ਰਸ ਬੀਦਾ ਬਰ ਹੈ ਲੇ ਔਰ ਧਰਿਆ। ਏਕ ਇੱਕ ਅੱਧਾ ਭਾਵ ਕੋਈ ਬਿਰਲਾ ਹੀ ਜਗਿਆਸੂ ਰੂਪੀ ਭੌਰ ਆਇਆ ਜਿਹਦੇ ਮਨ 'ਚ ਸ਼ੌਕ ਹੈ ਪਰਮੇਸ਼ਰ ਦੇ ਮਿਲਾਪ ਦਾ ਔਰ ਜੋ ਭਗਤੀ ਰੂਪੀ ਸੁਗੰਧੀ ਨੂੰ ਲੈਣਾ ਚਾਹੁੰਦਾ। ਪੋਹ ਪਰਸ ਫੁੱਲਾਂ ਦੇ ਰਸ ਭਾਵ ਕੀ ਹੈ? ਚੇਤਨ ਦੇਵ ਜੋ ਨਿਰੰਕਾਰ ਪਰਮੇਸ਼ਰ ਹੈ, ਉਹਦੇ ਆਨੰਦ ਵਿੱਚ ਵਿਦਾ ਤੋਂ ਭਾਵ ਮਿਲਿਆ ਹੋਇਆ ਹੈ। ਜਿਨ੍ਹਾਂ ਨੇ ਪਹਿਲਾਂ 12 ਅੱਖਰਾਂ ਦਾ ਪੁਰਾਣੇ ਸਮੇਂ 'ਚ ਜਾਪ ਕਰਦੇ ਸੀ, ਜਿਵੇਂ ਧਰੂਮ ਨੂੰ ਸ਼ਬਦ ਨਾਰਦ ਵੱਲੋਂ ਮਿਲਿਆ ਸੀ, ਓਮ ਨਮੋ ਭਗਵਤੇ ਵਾਸ ਦੇਵਾਏ, ਇਸ ਮੰਤਰ ਨੂੰ ਆਪਣੇ ਹਿਰਦੇ 'ਚ ਧਾਰਨ ਕੀਤਾ। ਫਿਰ ਕਈ ਗਿਆਨਵਾਨ ਮਹਾਂਪੁਰਖ ਐਸਾ ਵੀ ਅਰਥ ਕਰਦੇ ਆ, ਸੰਤ ਗਿਆਨੀ ਬਾਬਾ ਅਮੀਰ ਸਿੰਘ ਜੀ ਵਰਗੇ ਮਹਾਂਪੁਰਖ, ਇਹ ਸੰਸਾਰ ਰੂਪੀ ਇੱਕ ਬ੍ਰਿਕਸ਼ ਹੈ, ਅਨੰਤ ਲੋਕ ਬ੍ਰਹਿਮੰਡ ਇਹ ਡਾਰਮੇ ਨੇ ਟਾਹਣੇ ਆ, ਪੂਰੀਆਂ ਰੂਪੀ ਸ਼ਾਖਾਂ ਟਾਹਣੀਆਂ, ਦੇਵਤਿਆਂ ਰੂਪੀ ਪੁਪ ਫੁੱਲ ਆ, ਜੀਵਾਂ ਰੂਪੀ ਪੱਤਰ ਪੱਤੇ ਹੈ, ਇਹ ਸਾਰੇ ਚੇਤਨ ਸੱਤਾ ਰੂਪੀ ਜੋ ਬ੍ਰਹਮਾਨੰਦ ਦਾ ਰਾਸ ਹੈ ਉਹਦੇ ਨਾਲ ਭਰੇ ਹੋਏ ਆ। ਅਥਵਾ ਬ੍ਰਹਮ ਰੂਪ ਇੱਕ ਬ੍ਰਿਕਸ਼ ਹੈ, ਅਨੰਤ ਈਸ਼ਵਰ ਡਾਰ ਟਾਹਣੇ, ਤਿੰਨਾਂ ਗੁਣਾਂ ਰੂਪੀ ਛੋਟੀਆਂ ਟਾਹਣੀਆਂ, ਅਪਾਸ਼ਨ ਰੂਪੀ ਪੁਫ ਫੁੱਲ ਆ, ਕਰਮਾਂ ਰੂਪੀ ਪੱਤਰ ਪੱਤੇ ਰਸ ਭਰੀ ਆ, ਗਿਆਨ ਰੂਪੀ ਰਸ ਨਾਲੇ ਭਰੇ ਹੋਏ। ਸਰੀਰ ਰੂਪੀ ਇੱਕ ਬ੍ਰਿਕਸ਼ ਹੈ, ਬੇਅੰਤ ਜਿਹੜੀਆਂ ਇਹਦੇ ਅੰਦਰ ਨਾੜੀਆਂ ਇੱਕ ਟਾਹਣੀਆਂ, ਅਤੇ ਜਿਹੜੇ ਮੋਟੇ ਹੱਡ ਹੈ ਇਹ ਡਾਰ ਟਾਹਣੇ, ਅਤੇ ਜਿਹੜਾ ਹਿਰਦਾ ਕਬਲ ਹੈ ਇਹ ਪੁਹ ਫੁੱਲ ਦੀ ਨੇ, ਸਰੀਰ ਦੇ ਜਿਹੜੇ 6 ਚੱਕਰ ਹੈ ਪੱਤੇ ਹੈ, ਇਹ ਸਭ ਪ੍ਰਾਣਾ ਰੂਪੀ ਰਸ ਨਾਲ ਭਰੇ ਹੋਏ ਹੈ। ਸੋ ਰਹਿ ਮੱਧੇ ਪਵਨ ਚ ਘੋਰਿਆ, ਆਕਾਸੇ ਫਰ ਫਰਿਆ। ਪੁਰਾਣੇ ਜ਼ਮਾਨੇ 16 ਅੱਖਰਾਂ, ਹਰੇ ਰਾਮ ਹਰੇ ਰਾਮ, ਰਾਮ ਰਾਮ ਹਰੇ ਹਰੇ, ਹਰੇ ਕ੍ਰਿਸ਼ਨ 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 ਹਰੇ ਹਰੇ, ਇਹ ਜਾਪ ਕਰਦੇ ਸੀ। ਇਸ ਮੰਤਰ ਵਿੱਚ ਆਪਣੇ ਪਵਨ ਸਵਾਸਾਂ ਨੂੰ ਝਕੋਰਿਆ ਮੈਨੇ, ਤਦਾਕਾਰ ਲਿਵਲੀਨ ਕੀਤਾ, ਜੋੜਿਆ ਉਹਨੂੰ ਹਿਰਦੇ ਰੂਪੀ ਆਕਾਸ ਵਿੱਚ, ਚੇਤਨ ਦੇਵ ਰੂਪੀ ਫਰ ਫਰਿਆ, ਫਲ ਜਿਹੜਾ ਸੀ ਫਰਿਆ ਮੈਨੇ ਪ੍ਰਾਪਤ ਹੋਇਆ। ਭਵਰ ਏਕ ਪੁਹ ਪਰਸ ਵਿਧਾ, ਇੱਕ ਅੱਧਾ ਭਾਵ ਕੋਈ ਬਿਰਲਾ ਹੀ ਜਿਗਿਆਸੂ ਗਿਆਨ ਦੀ ਇੱਛਾ ਵਾਲਾ ਐਸਾ ਜਿਗਿਆਸੂ ਰੂਪੀ ਭੌਰਾ ਪੁਹ ਪਰਸ, ਫੁੱਲਾਂ ਦੇ ਰਸ, ਚੇਤਨ ਦੇਵ ਦੇ ਮਲਾਪ ਦਾ ਜੋ ਬ੍ਰਹਮਾਨੰਦ ਹੈ ਉਹਦੇ ਵਿੱਚ ਤਦਾਕਾਰ ਲੀਨ ਹੋਇਆ। ਪਰ ਜਿਨ੍ਹਾਂ ਨੇ ਪਹਿਲਾਂ 12 ਲੇਵਰ ਧਰਿਆ, 12 ਅੱਖਰਾਂ, ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਇਸ ਮੰਤਰ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ। ਫਿਰ ਸੋ ਰਹਿ ਮੱਧੇ ਪਵਨ ਚ ਘੋਰਿਆ, ਫਿਰ 16 ਅੱਖਰਾਂ ਗੁਰਮਤ ਵਿੱਚ, ਇੱਕ ਓਅੰਕਾਰ ਆਕਾਰ ਉਕਾਰ ਮਕਾਰ ਪੁਨ ਅਰਧ ਬਿੰਦ ਪਹਿਚਾਨ, ਚਾਰੋਂ ਕੋ ਸਮੁਦਾਏ ਜੋ ਸੋ ਓਅੰਕਾਰ ਅਰਥ ਪਹਿਚਾਨ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ, ਇਸ ਮੰਤਰ ਨੂੰ ਆਪਣੇ ਸਵਾਸਾਂ ਦੁਆਰਾ ਜਪਣਾ ਕੀਤਾ, ਸਵਾਸਾਂ ਨੂੰ ਇਹਦੇ ਵਿੱਚ ਲੀਨ ਕੀਤਾ। ਫਿਰ ਉਹਨਾਂ ਦੇ ਹਿਰਦੇ ਰੂਪੀ ਆਕਾਸ ਵਿੱਚ ਚੇਤਨ ਦੇਵ ਰੂਪੀ ਜਿਹੜਾ ਫਲ ਫਰਿਆ ਪ੍ਰਾਪਤ ਹੋਇਆ। 12 ਲਿਓ ਧਰਿਆ, 12 ਵੀਰ ਓਂਗ ਸੋਹ ਮੰਤਰ ਨੂੰ ਲੈ ਕੇ ਜਿਨ੍ਹਾਂ ਨੇ ਦਸਵੇਂ ਦੁਆਰ ਵਿੱਚ ਪ੍ਰਾਣਾਂ ਨੂੰ ਟਿਕਾਇਆ। ਸੋ ਰਹਿ ਮੱਧੈ ਪਵਨ ਝਕੋਰਿਆ, ਇਹ 16 ਵੀਰੀ ਓਂਗ ਸੋਹ ਮੰਤਰ ਨੂੰ ਉਤਾਰ ਕੇ ਦਸਵੇਂ ਦੁਆਰ ਵਿੱਚ ਪ੍ਰਾਣਾਂ ਨੂੰ ਝਕੋਰਿਆ ਮੈਨੇ, ਲੀਨ ਕੀਤਾ ਉਹਨੂੰ ਆਕਾਸੇ ਚਿਦਾਕਾਸ ਰੂਪੀ ਫਲ ਫਰਿਆ ਪ੍ਰਾਪਤ ਹੋਇਆ। 12 ਲੈਵਰ ਧਰਿਆ, 12 ਪੰਖੜੀਆਂ ਵਾਲੇ ਹਿਰਦੇ ਕਬਲ ਵਿੱਚ ਪਹਿਲਾਂ ਜਿਨ੍ਹਾਂ ਨੇ ਪ੍ਰਾਣਾਂ ਨੂੰ ਧਾਰਨਾ ਕੀਤਾ। ਸੋ ਰਹਿ ਮੱਧੇ ਪਵਨ ਝਕੋਰਿਆ, ਫਿਰ 16 ਪੰਖੜੀਆਂ ਵਾਲੇ ਦਸਵਾਂ ਦੁਆਰ ਵਿੱਚ ਪ੍ਰਾਣਾਂ ਨੂੰ ਝਕੋਰਿਆ ਚਾੜਨਾ ਕੀਤਾ, ਫਿਰ ਉਹਨੂੰ ਚਿਦਾਕਾਸ ਰੂਪੀ ਫਲ ਫਰਿਆ ਪ੍ਰਾਪਤ ਹੋਇਆ। 10 ਇੰਦਰੀਆਂ ਮਨ ਬੁੱਧੀ ਇਹਨਾਂ 12 ਨੂੰ ਜਿਨ੍ਹਾਂ ਨੇ ਹਿਰਦੇ ਵਿੱਚ ਕਾਬੂ ਕਰਕੇ ਧਰਿਆ, ਵੱਸ ਵਿੱਚ ਕੀਤਾ। ਸੋ ਰਹਿ 16, 5, 7 ਸੰਤੋਖ ਧੀਰਜ ਧਰਮ ਵਿਚਾਰ, ਇਹਨਾਂ ਪੰਜਾਂ ਤੱਤਾਂ ਦੀ ਰਹਿਣੀ ਅਸੰਗਤਾ, ਸਮਤਾ, ਪ੍ਰਕਾਸ਼ਤਾ, ਸੀਤਲਤਾ, ਧੀਰਜਤਾ। 4 ਸਾਧਨ ਬੈਰਾਗ ਵਿਵੇਕ ਅਠਸਮਤੀ ਮੋਕਸ਼ ਇੱਛਾ, ਧਾਤੂਆਂ ਦਾ ਸੋਧਨ ਅਤੇ ਬ੍ਰਹਮ ਗਿਆਨ। ਇਹਨਾਂ 16 ਵਿੱਚ ਆਪਣੇ ਸਵਾਸਾਂ ਨੂੰ ਮਿਲਾਇਆ, ਉਹਨਾਂ ਨੂੰ ਚੇਤਨ ਦੇ ਰੂਪੀ ਫਲ ਫਰਿਆ, ਫਲਿਆ ਭਾਵ ਪ੍ਰਾਪਤ ਹੋਇਆ। 12 ਲੈ ਔਰ ਧਰਿਆ, ਜਿਨ੍ਹਾਂ ਨੇ 12 ਬਾਹਰ ਜਾਂਦੇ ਮਨ ਨੂੰ ਲੈ ਕੇ ਹਿਰਦੇ ਵਿੱਚ ਧਾਰਨ ਕੀਤਾ, ਭਾਵ ਅੰਤਰਮੁਖ ਕੀਤਾ, ਬਿਰਤੀ ਅੰਤਰਮੁਖ ਕਰ ਲਈ। ਸੋ ਰਹਿ ਮੱਧੇ ਪਵਨ ਝਕੋਰਿਆ, ਪਰਮਾਤਮਾ ਵਿੱਚ ਆਪਣੇ ਪਵਨ ਸਵਾਸਾਂ ਨੂੰ ਝਕੋਰਿਆ ਮਿਲਾਇਆ, ਉਹਨਾਂ ਨੂੰ ਆਕਾਸ਼ੇ ਫਰ ਫਰਿਆ, ਚੇਤਨ ਦੇਵ ਰੂਪੀ ਫਲ ਪ੍ਰਾਪਤ ਹੋਇਆ। ਇਸ ਕਰਕੇ ਸੋ ਰਹਿ ਉਹ ਪੁਰਸ਼ ਜਨਮ ਮਨ ਤੋਂ ਰਹਿਮੇ ਨੇ ਰਹਿਤ ਹੋ ਗਏ। ਸਹਿਜ ਸੁਣ ਇੱਕ ਬਿਰਵਾ ਉਪਜਿਆ, ਧਰਤੀ ਜਲ ਹਰ ਸੁਖਿਆ। ਫਿਰ ਸਹਿਜ ਸੁਭਾਵਕ ਇੱਕ ਅਫੁਰ ਪਰਮਾਤਮਾ ਜਿਹੜਾ ਫੁਰਨਿਆਂ ਤੋਂ ਰਹਿਤ ਆ, ਰੂਪੀ ਬਿਰਵਾ ਉਪਜਿਆ, ਬ੍ਰਿਕਸ਼ ਜਿਹੜਾ ਸੀ ਬਿਰਵਾ ਮੈਨੂੰ ਬ੍ਰਿਕਸ਼ ਪ੍ਰਗਟ ਹੋਇਆ। ਤਾਂ ਅਧਿਕਾਰੀ ਪੁਰਸ਼ ਦੀ ਬੁੱਧੀ ਰੂਪੀ ਧਰਤੀ 'ਚੋਂ ਹਰ ਅਨੇਕ ਪ੍ਰਕਾਰ ਦੇ ਪਦਾਰਥਾਂ ਦੀਆਂ ਵਾਸ਼ਨਾ ਰੂਪੀ ਜਲ ਸੋਖਿਆ, ਮੈਨੂੰ ਸੁੱਕ ਗਿਆ, ਭਾਵ ਵਾਸ਼ਨਾ ਖਤਮ ਹੋ ਗਈਆਂ, ਵਾਸਨ ਮੇਟ ਨਿਵਾਸਨ ਹੋਈ ਹੈ, ਐਸੀ ਅਵਸਥਾ ਮਿਲ ਗਈ। ਕਹਿ ਕਬੀਰ ਹੋਂ ਤਾਂ ਕਾ ਸੇਵਕ, ਜਿਹਨੇ ਹੋ ਬਿਰਵਾ ਦੇਖਿਆ। ਭਗਤ ਜੀ ਮਹਾਰਾਜ ਫਰਮਾਉਂਦੇ ਹਨ, ਮੈਂ ਉਹਨਾਂ ਗੁਰਮੁਖਾਂ ਦਾ ਦਾਸ ਹਾਂ ਜਿਨ੍ਹਾਂ ਨੇ ਇਸ ਪ੍ਰਕਾਰ ਦਾ ਪਰਮਾਤਮਾ ਰੂਪੀ ਬਿਰਵਾ ਜਿਹੜਾ ਬ੍ਰਿਕਸ਼ ਹੈ ਉਹਨੂੰ ਦੇਖਿਆ। ਇਸ ਤਰ੍ਹਾਂ ਇੱਕ ਯੋਗੀ ਨੇ ਆ ਕੇ ਆਪਣੇ ਯੋਗ ਭੇਖ ਦੀ ਬੜੀ ਵਡਿਆਈ ਕੀਤੀ, ਬਹੁਤ ਸਾਰੀ ਮਹਿਮਾ ਕਰਕੇ ਕਬੀਰ ਜੀ ਨੂੰ ਕਹਿਣ ਲੱਗਾ, ਤੁਸੀਂ ਯੋਗ ਭੇਖ ਜਿਹੜਾ ਧਾਰਨ ਕਰ ਲਓ, ਗੋਰਖ ਮਤ ਨੂੰ ਧਾਰਨ ਕਰੋ। ਕਬੀਰ ਸਾਹਿਬ ਕਹਿੰਦੇ ਆ, ਬਾਹਰਲੇ ਭੇਖਾਂ ਦੀ ਕੋਈ ਲੋੜ ਨਹੀਂ, ਅਸੀਂ ਅੰਦਰ ਭੇਖ ਧਾਰਿਆ ਆ। ਜੇ ਤੇਰੀ ਇੱਛਾ ਤੂੰ ਵੀ ਅੰਤਰੀ ਵੀ ਭੇਖ ਧਾਰ ਲਾ। ਯੋਗੀ ਨੇ ਪੁੱਛਿਆ ਕਿ ਅੰਤਰੀਵ ਯੋਗ ਕਿਹੜਾ, ਉਹ ਸਾਨੂੰ ਦੱਸੋ। ਕਬੀਰ ਸਾਹਿਬ ਕਹਿੰਦੇ ਆ, ਮੁੰਦਰਾ ਮੋਨ ਦਇਆ ਕਰ ਝੋਲੀ, ਪੱਤਰ ਕਾ ਕਰਹੋ ਵਿਚਾਰ। ਰੇ ਤੋਂ ਭਾਵ ਹੈ ਜੋਗੀ ਜੀ, ਅੰਦਰੋਂ ਬਾਹਰੋਂ ਜਿਹੜਾ ਮੋਨ ਚੁੱਪ ਰਹਿਣਾ, ਕੌੜਾ ਫਿੱਕਾ, ਗਾਲੀ ਗਲੋਚ, ਮਾੜਾ ਨਹੀਂ ਬੋਲਣਾ, ਨਿੰਦਿਆ ਨਹੀਂ ਕਰਨੀ, ਜਿਹੜਾ ਮੋਨ ਧਾਰਨੀ ਹੈ, ਇੱਕ ਗੁੰਗ ਮੋਨ ਆ, ਕਾਸ਼ਟ ਮੋਨ, ਜੜ ਮੋਨ ਆ, ਗਿਆਨ ਮੋਨ ਠੀਕ ਹੈ, ਇਹ ਅਸੀਂ ਇਹ ਮੁੰਦਰਾਂ ਪਾਉਣਾ ਕਰੇ। ਅੰਦਰੋਂ ਬਾਹਰੋਂ ਜਿਹੜਾ ਮੋਨ ਰੱਖਣਾ, ਇਹ ਦੋ ਮੁੰਦਰਾਂ ਪਾਵੇ, ਔਰ ਸਾਰਿਆਂ ਜੀਵਾਂ 'ਤੇ ਜਿਹੜੀ ਦਇਆ ਕਰਨੀ ਹੈ, ਬਾਲਕ 'ਤੇ, ਬੁੱਢੇ 'ਤੇ, ਰੋਗੀ 'ਤੇ, ਅਪਾਹਜ 'ਤੇ, ਗਊ ਗਰੀਬ, ਪੰਛੂ ਪਸ਼ੂ ਤੱਕ, ਇਹ ਕਹਿੰਦੇ ਝੋਲੀ ਕਰੇ। ਸੱਤ ਅਤੇ ਅਸੱਤ ਦਾ ਵਿਚਾਰ ਕਰਨਾ, ਇਹ ਪੱਤਰ, ਇਹ ਚੀਪੀ ਧਾਰਨਾ ਕਰੇ। ਪੱਤਰ ਮੈਨੂੰ ਭਾਂਡਾ ਚੀਪੀ ਜੋ ਸਾਧੂ ਹੱਥ ਵਿੱਚ ਰੱਖਦੇ ਹੈ। ਖਿੰਥਾ ਇਹੋ ਤਨ ਸੀਓ ਆਪਣਾ, ਨਾਮ ਕਰੋ ਆਧਾਰ ਰੇ। ਰੇ ਤੋਂ ਮਤਲਬ ਇਹ ਰਾਜਸਥਾਨੀ ਬੋਲੀ ਦਾ ਸ਼ਬਦ ਹੈ। ਇਹ ਜੋਗੀ ਜੀ ਆਪਣੇ ਤਨ ਨੂੰ ਸਤਿਗੁਰਾਂ ਦੀ ਸੇਵਾ ਵਿੱਚ ਜੋੜਨਾ, ਇਹ ਖਿੰਥਾ ਮੈਨੇ ਕਫਨੀ ਸਿਉਣਾ ਕਰੇ। ਸਤਨਾਮ ਦਾ ਆਧਾਰ ਆਸਰਾ ਲੈਣਾ, ਇਹ ਜੋਗੀ ਲੋਕ ਬੈਠਣ ਲੱਗਿਆਂ ਲੱਕ ਥੱਕ ਨਾ ਜਾਏ, ਬਰਾਗਣ ਰੱਖਦੇ ਆ, ਇਹ ਬਰਾਗਣ ਫਟ ਨਹੀਂ ਕਰੇ। ਐਸਾ ਯੋਗ ਕਮਾਓ ਹੋ ਜੋਗੀ, ਇਹ ਜੋਗੀ ਜੀ ਜੇ ਤੁਹਾਡੇ ਮਨ 'ਚ ਸ਼ੌਕ ਹੈ ਇਸ ਤਰ੍ਹਾਂ ਦਾ ਜਿਹੜਾ ਅੰਤਰੀਵੀ ਯੋਗ, ਇਹਨੂੰ ਕਮਾਓ, ਐਸਾ ਭੇਖ ਧਾਰਨ ਕਰੋ। ਜਪ ਤਪ ਸੰਜਮ ਗੁਰਮੁਖ ਭੋਗੀ ਰਹਾਓ, ਜੋ ਪਰਮੇਸ਼ਰ ਦੇ ਨਾਮ ਦਾ ਆਚਰਨ ਰੂਪੀ ਜਪ ਕਰੇ, ਔਰ ਜਿਹੜਾ ਮੰਦੀਆਂ ਬਿਰਤੀਆਂ ਨੂੰ ਇਕਾਗਰ ਕਰਨਾ, ਤਪ ਨਾਮ ਮਨ ਕੀ ਇਕਾਗਰਤਾ ਹੋ ਜਾਣੀ ਹੈ, ਇਹ ਤਪ ਕਰੇ। ਤਪ ਜਿਹੜਾ ਜਿਸ ਤਰ੍ਹਾਂ ਲੋਹੇ ਨੂੰ ਜਗਾਲ ਲੈ ਜਾਏ, ਅੱਗ 'ਚ ਪਾਓ ਅਤੇ ਜਗਾਲ ਝੜ ਜਾਂਦਾ, ਤਪ ਕਰਨੇ ਨਾਲ ਬੰਦੇ ਦੀ ਮੈਲ ਜਿਹੜੀ ਦੂਰ ਹੁੰਦੀ ਹੈ, ਜਪ ਕਰਨੇ ਨਾਲ ਪੁੰਨ ਵੱਧਦੇ ਆ, ਪਾਪ ਨਾਸ ਹੁੰਦੇ ਆ। ਇੰਦਰੀਆਂ ਦਾ ਦਮਨ ਕਰਨ ਰੂਪੀ ਸੰਜਮ ਕਰੇ, ਅੱਖਾਂ ਨਾਲ ਪਰਾਏ ਰੂਪ ਨਹੀਂ ਦੇਖਣੇ, ਕੰਨਾਂ ਨਾਲ ਨਿੰਦਿਆ ਨਹੀਂ ਸੁਣਨੀ, ਰਸਨਾਂ ਨਾਲ ਝੂਠ ਨਹੀਂ ਬੋਲਣਾ, ਪੈਰਾਂ ਨਾਲ ਕੁਮਾਰਗ ਨਹੀਂ ਜਾਣਾ, ਹੱਥਾਂ ਨਾਲ ਚੋਰੀ ਨਹੀਂ, ਸਰੀਰ ਨਾਲ ਜਾਰੀ ਨਹੀਂ ਕਰਨੀ, ਔਰ ਬ੍ਰਹਮਚਰਜ ਵਰਤ ਦਾ ਪਾਲਣ ਕਰਨਾ, ਖਾਣ ਦਾ, ਪੀਣ ਦਾ, ਪਹਿਨਣ ਦਾ, ਕਹਿਣਾ, ਸਹਿਣਾ, ਰਹਿਣਾ, ਸਾਰਾ ਜੀਵਨ ਸੰਜਮ ਵਿੱਚ ਰੱਖਣਾ, ਸੌਣਾ, ਜਾਗਣਾ, ਬੋਲਣਾ, ਚੱਲਣਾ, ਹਰ ਚੀਜ਼ ਸੰਜਮ ਵਿਚਾਰ ਵਿੱਚ। ਇਹ ਤਾਦਕ ਜਿਹੜੇ ਸਾਧਨ ਆ, ਇਹਨਾਂ ਨੂੰ ਚੇਲਾ ਬਣਾਉਣਾ ਕਰੇ, ਔਰ ਗੁਰਾਂ ਦੁਆਰਾ ਜਿਹੜਾ ਬ੍ਰਹਮਾਨੰਦ ਰੂਪੀ ਭੋਜਨ ਹੈ, ਇਹਨੂੰ ਭੋਗੀ ਮੈਨੇ ਛਕਣਾ ਕਰੇ। ਜਪ ਤਪ ਸੰਜਮ ਗੁਰਮੁਖ ਭੋਗੀ, ਇਹ ਗੁਰਮੁਖ ਬਣ ਕੇ ਬ੍ਰਹਮਾਨੰਦ ਰੂਪੀ ਭੋਜਨ ਨੂੰ ਭੋਗਣਾ ਕਰੇ। ਰਹਾਓ ਬੁੱਧ ਵਿਭੂਤ ਚੜਾਵੋ ਆਪਣੀ ਸਿੰਘੀ ਸੁਰਤ ਮਲਾਈ। ਆਪਣੀ ਜਿਹੜੀ ਬੁੱਧੀ ਹੈ, ਇਹ ਆਤਮਾ ਵਿਛਾਣੀ ਬਣਾ ਕੇ ਪਰਮੇਸ਼ਰ ਅਰਪਣ ਕਰਨੀ, ਇਹ ਵਿਭੂਤੀ ਪਿੰਡੇ ਨੂੰ ਜਿਹੜੀ ਗਊ ਦੇ ਏਰ ਨੇ ਗੋਹਿਆਂ ਤੋਂ ਰਾਖ ਬਣਾਈ ਹੈ, ਉਹਨੂੰ ਛਾਣ ਕੇ ਇਹ ਜਿਹੜੀ ਵਿਭੂਤ ਸੁਆਹ, ਇਹ ਆਪਣੇ ਪਿੰਡੇ ਨੂੰ ਰਮਾਉਣਾ ਕਰੇ, ਮਲਣਾ ਕਰੇ। ਸੁਰਤ ਗਿਆਤ ਸੋ ਰਥ, ਜਿਹੜੀ ਸ੍ਰੇਸ਼ਟ ਪ੍ਰੀਤੀ ਹੈ ਪਰਮਾਤਮਾ ਨਾਲ ਮਿਲਾਉਣੀ, ਇਹ ਸਿੰਘੀ ਵਜਾਉਣਾ ਕਰੇ। ਹਰਨ ਦਾ ਸਿੰਘ ਹੁੰਦਾ, ਉਹਨੂੰ ਜੋਗੀ ਵਜਾਉਂਦੇ, ਇਹ ਸਿੰਘੀ ਵਜਾਉਣਾ ਕਰੇ। ਕਰ ਬੈਰਾਗ ਫਿਰੋ ਤਨ ਨਗਰੀ, ਮਨ ਕੀ ਘਿੰਗਰੀ ਵਜਾਈ। ਫਿਰ ਸਾਰਿਆਂ ਵੱਲੋਂ ਮਨ 'ਚ ਵੈਰਾਗ ਧਾਰ ਕੇ ਆਪਣਾ ਰਾਗ ਗੁਰੂ ਨੂੰ ਬੈ ਕਰ ਦੇਣਾ, ਰਾਗ ਦਾ ਮਨ 'ਚੋਂ ਬੀਤ ਜਾਣਾ, ਖਤਮ ਹੋ ਜਾਣਾ। ਬੋਧਾ ਸਵੈ ਸਰੂਪ, ਆਪਣੇ ਸਰੂਪ ਆਤਮਾ ਨੂੰ ਜਾਣਨ ਵਾਸਤੇ ਧਨ, ਇਹ ਜਿਹੜੀ ਮਨੁੱਖਾ ਦੇਹ ਰੂਪੀ ਨਗਰੀ ਹੈ, ਇਹਦੇ ਵਿੱਚ ਫਿਰਨਾ ਕਰੇ। ਮਨ ਦੀ ਬਿਰਤੀ ਪਰਮਾਤਮਾ 'ਚ ਇੱਕ ਰਸ ਜੋੜਨੀ, ਇਹ ਕਿੰਗ ਵਜਾਉਣਾ ਕਰੇ। ਪੰਜ ਤੱਤ ਲੈ ਹਿਰਦੈ ਰੱਖ ਹੋ ਰਹੇ ਨਰਾਲਮ ਤਾੜੀ। ਉਹ ਆਪਣੇ ਤੂੰਬਾ ਹੁੰਦਾ ਬੜ ਦੀ ਸ਼ਕਲ ਦਾ ਵਿੱਚ ਡੰਡਾ ਪਾ ਕੇ ਅਤੇ ਤਾਰ ਬੰਨ ਲੈਂਦੇ ਆ, ਉਹਨੂੰ ਵਜਾਉਂਦੇ ਆ, ਉਹਨੂੰ ਕਿੰਗ ਕਹਿੰਦੇ। ਪੰਜ ਤੱਤ ਲੈ ਹਿਰਦੇ ਰੱਖ ਹੋ ਰਹੇ ਨਰਾਲਮ ਤਾੜੀ। ਪੰਜਾਂ ਤੱਤਾਂ ਦੀ ਜਿਹੜੀ ਰਹਿਣੀ ਹੈ, ਇਹ ਹਿਰਦੇ ਵਿੱਚ ਧਾਰਨ ਕਰੇ। ਔਰ ਹੇਠਾਂ ਵਿਛਾਉਣ ਵਾਸਤੇ ਜਿਵੇਂ ਉਹ ਆਸਣ ਰੱਖਦੇ ਹੈ, ਮਿਰਗਸ਼ਾਲਾ, ਸ਼ੇਰ ਦੀ ਖਲ ਵਗੈਰਾ, ਇਹ ਆਸਣ ਮਿਰਗਾਨ ਲੈ ਕੇ ਰੱਖਣਾ ਕਰੇ। ਤੱਤ ਪੰਜ, ਸੱਤ, ਸੰਤੋਖ, ਧੀਰੇ, ਧਰਮ, ਵਿਚਾਰ, ਇਹਨਾਂ ਸ਼ੁਭ ਗੁਣਾਂ ਨੂੰ ਲੈ ਕੇ ਹਿਰਦੇ ਵਿੱਚ ਗ੍ਰਹਿਣ ਕਰੇ। ਔਰ ਸੰਸਾਰ ਵੱਲੋਂ ਨਿਰਾਲਮ ਅਸੰਗ ਰਹਿਣਾ, ਇਹ ਤਾੜੀ, ਤਾੜੀ ਤੋਂ ਮਤਲਬ ਸਮਾਧੀ ਲਾਉਣਾ ਕਰੇ। ਕਹਿਤ ਕਬੀਰ ਸੁਨੋ ਰੇ ਸੰਤ ਹੋ, ਧਰਮ ਦਇਆ ਕਰ ਬਾੜੀ। ਕਬੀਰ ਸਾਹਿਬ ਜੀ ਫਰਮਾਨ ਕਰਦੇ ਹੈ, ਇਹ ਸੰਤ ਜਨੋ, ਗੁਰਮੁਖ ਜਨੋ, ਭਗਤ ਜਨੋ, ਧਰਮ ਅਤੇ ਦਇਆ ਰੂਪੀ ਬਾੜੀ, ਬਗੀਚੀ ਜਿਹੜੀ ਹੈ, ਇਹਦੇ 'ਚ ਫਿਰ ਸੈਰ ਕਰੇ। ਧਰਮ ਅਤੇ ਦਇਆ ਰੂਪੀ ਬਗੀਚੀ ਨੂੰ ਅੰਤਾਕਰਨ ਰੂਪੀ ਭੂਮੀ ਦੇ ਵਿੱਚ ਲਗਾਉਣਾ ਕਰੇ। ਮੁੰਦਰਾ ਮੌਨ, ਮਨ ਰੂਪੀ ਜੋਗੀ ਦੇ ਸੰਕਲਪਾਂ ਵਿਕਲਪਾਂ ਰੂਪੀ ਕੰਨਾਂ ਨੂੰ ਵਿਚਾਰ ਦੀ ਛੁਰੀ ਨਾਲ ਚੀਰ ਕੇ ਅੰਦਰੋਂ ਬਾਹਰੋਂ ਮੌਨ ਧਾਰਨੀ ਮੁੰਦਰਾ ਪਾਵੇ, ਜਿਵੇਂ ਜੋਗੀ ਕੰਨ ਚੀਰ ਕੇ ਮੁੰਦਰ ਪਾਉਂਦੇ। ਬਾਹਰਲੀ ਮੌਨ ਜਿਹੜਾ ਬਹੁਤਾ ਨਹੀਂ ਬੋਲਣਾ, ਅੰਦਰਲੀ ਮੌਨ ਹੈ ਕਿ ਹੰਗਤਾ ਮਮਤਾ ਤੋਂ ਰਹਿਤ ਹੋਣਾ, ਫੁਰਨੇ ਤਿਆਗਣਾ। ਖਿੰਥਾ ਇਹੋ ਤਨ ਸੀਓ ਆਪਣਾ, ਜਿਹੜੀ ਬ੍ਰਹਮਾ ਘਰ ਬਿਰਤੀ ਰੂਪੀ ਸੂਈ ਦੇ ਨਾਲ ਮਹਾਂਬਾਕਾਂ ਰੂਪੀ ਧਾਗੇ ਨਾਲ, ਗੁਰੂ ਸਿੱਖਿਆ ਰੂਪ ਸੂਈ ਨਾਲ, ਪ੍ਰੇਮ ਰੂਪੀ ਧਾਗੇ ਨਾਲ ਸੂਖਮ ਸਰੀਰ ਨੂੰ ਜਿਹੜਾ ਪਰਮੇਸ਼ਰ ਵਿੱਚ ਸਿਉਣਾ, ਇਹ ਖਿੰਥਾ ਪਹਿਨਣੀ ਕਰੇ। ਬੁੱਧ-ਬਭੂਤ, ਬੁੱਧੀ ਵਿੱਚ ਪਰਮੇਸ਼ਰ ਦੀ ਮਸਤੀ, ਏਕਤਾ ਧਾਰਨੀ, ਇਹ ਬਭੂਤ ਚੜ੍ਹਾਉਣਾ ਕਰੇ। ਇਹ ਬਭੂਤੀ ਜਿਹੜੀ ਹੈ ਇਹ ਚੜ੍ਹਾਉਣਾ ਕਰੇ। ਕਬੀਰ ਸਾਹਿਬ ਪਰਮਾਤਮਾ ਦੇ ਅੱਗੇ ਬੇਨਤੀ ਕਰਨ ਦਾ ਢੰਗ ਦੱਸਦੇ ਆ। ਕਵਨ ਕਾਜ ਸਿਰ ਜੇ ਜਗ ਪੀਤਰ, ਜਨਮ ਕਵਨ ਫਲ ਪਾਇਆ। ਇਹ ਨਿਰੰਕਾਰ ਪਰਮੇਸ਼ਰ ਆਪ ਜੀ ਨੇ ਸੰਸਾਰ ਦੇ ਵਿੱਚ ਸਾਨੂੰ ਕਿਸ ਵਾਸਤੇ ਸਿਰ ਜੇ ਪੈਦਾ ਕੀਤਾ, ਇਹ ਕਿਰਪਾ ਕਰਕੇ ਦੱਸੋ। ਅਸੀਂ ਜਨਮ ਧਾਰ ਕੇ ਕੀ ਫਲ ਪ੍ਰਾਪਤ ਕੀਤਾ? ਭਾਵ ਆਪ ਜੀ ਨੇ ਤਾਂ ਸਾਨੂੰ ਨਾਮ ਜਪਣ ਵਾਸਤੇ ਪੈਦਾ ਕੀਤਾ ਸੀ, ਪਰ ਅਸਾਂ ਨੇ ਨਾਮ ਜਪਿਆ ਨਹੀਂ, ਐਵੇਂ ਸੌਂ ਕੇ ਆਪਣੀ ਸਾਰੀ ਉਮਰ ਵਿਅਰਥ ਗਵਾ ਦਿੱਤੀ ਹੈ। ਕਿਉਂਕਿ ਜੀਵ ਦੀ ਹਾਲਤ ਇਹ ਹੈ, ਬੁਰੇ ਕੰਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਭਵਨਿਧ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹੋ ਮਨ ਲਾਇਆ। ਭਵਨਿਧੀ ਸੰਸਾਰ ਸਮੁੰਦਰ ਤੋਂ ਤਾਰਨ ਨੂੰ, ਤਰਨ ਜਹਾਜ਼ ਵਾਂਗ, ਅਤੇ ਮਨ ਵਿੱਚ ਪਦਾਰਥ ਦੇਣ ਲਈ ਜੋ ਚਿੰਤਾਮਣੀ ਵਾਂਗ ਆਪ ਜੀ ਦਾ ਨਾਮ ਹੈ। ਜਿਵੇਂ ਚਿੰਤਾਮਣੀ ਤੋਂ ਸਾਰੀਆਂ ਚਿੰਤਾ ਦੂਰ ਹੁੰਦੀਆਂ ਉਸ ਮਣੀ ਤੋਂ, ਅਤੇ ਸੰਸਾਰ ਸਾਗਰ ਉਤਾਰਨ ਲਈ ਚਿੰਤਾਮਣੀ ਵਾਂਗ ਆਪ ਜੀ ਦਾ ਨਾਮ ਹੈ, ਸਾਰੀਆਂ ਕਾਮਨਾ ਨੂੰ ਪੂਰਾ ਕਰਨ ਵਾਲਾ। ਉਸ ਵਿੱਚ ਅਸੀਂ ਇੱਕ ਨਿਮਖ ਥੋੜ੍ਹਾ ਮਾਤਰ ਵੀ ਇਸ ਮਨ ਨੂੰ ਨਹੀਂ ਲਾਇਆ। ਮਨ ਹਰ ਵੇਲੇ ਬੁਰੇ ਪਾਸੇ ਹੀ ਘੁੰਮਦਾ ਰਿਹਾ, ਭੈੜੇ ਖਿਆਲਾਂ ਵਿੱਚ ਹੀ ਘੁੰਮਦਾ ਰਿਹਾ, ਸਿਮਰਨ ਨਹੀਂ ਕੀਤਾ। ਗੋਬਿੰਦ ਹਮ ਐਸੇ ਅਪਰਾਧੀ, ਇੱਕ ਉਹ ਇੰਦਰੀਆਂ ਨੂੰ ਬਿੰਦ ਪ੍ਰਕਾਸ਼ਨ ਵਾਲੇ ਪਰਮੇਸ਼ਰ ਨਿਰੰਕਾਰ, ਅਸੀਂ ਐਸੇ ਅਪਰਾਧੀ ਪਾਪੀ ਗੁਣਾਗਾਰ ਹਾਂ, ਦੋਸ਼ ਦੇ ਸਹਿਤ ਹੈ। ਅਪਰ ਹੋਰ ਦੇਵੀ ਦੇਵਤਿਆਂ ਦੇ ਆਰਾਧਣੇ ਵਾਲੇ ਹੋ ਰਹੇ ਹਾਂ, ਤੇਰੀ ਆਰਾਧਨਾ ਨਹੀਂ ਕਰਦੇ, ਹੋਰ ਪੂਜਾ 'ਚ ਲੱਗੇ ਹਾਂ। ਜਿਨ ਪ੍ਰਭ ਜੀਉ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ ਰਹਾ। ਇਹ ਪਰਮੇਸ਼ਰ ਜਿਸ ਆਪ ਨੂੰ ਜੀਉ, ਇਹ ਸੂਖਮ ਸਰੀਰ, ਪਿੰਡ ਸਥੂਲ ਸਰੀਰ, ਸੂਖਮ ਸਰੀਰ 17 ਤੱਤਾਂ ਦਾ ਬਣਿਆ, ਅਸਥੂਲ ਸਰੀਰ ਜਿਹੜਾ ਹੈ 5 ਤੱਤਾਂ ਦਾ ਕਾਰਨ ਅਗਿਆਨ ਕਰਕੇ। ਇਹ ਪ੍ਰਭੂ ਜਿਸ ਆਪ ਜੀ ਨੇ ਪਿੰਡ ਸਰੀਰ ਵਗੈਰਾ ਸਾਰਾ ਕੁਝ ਜੀਵਾਂ ਨੂੰ ਪਿੱਛੇ ਵੀ ਦਿੱਤਾ ਸੀ, ਹੁਣ ਵੀ ਦਿੱਤਾ, ਅਤੇ ਇਸ ਆਪ ਜੀ ਦਾ ਪ੍ਰੇਮ ਭਗਤੀ ਅਸਾਂ ਨੇ ਨਹੀਂ ਸਾਧੀ ਕੀਤੀ। ਇਹ ਸਾਰੀਆਂ ਦਾਤਾਂ ਮਨੁੱਖ ਜਨਮ ਤੁਸੀਂ ਦਿੱਤੀਆਂ, ਪਰ ਅਸੀਂ ਤੇਰੀ ਭਗਤੀ ਨਹੀਂ ਕੀਤੀ, ਸਾਧਨਾ ਨਹੀਂ ਕੀਤੀ। ਪਰ ਤਨ ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੁਟੈ। ਅਸੀਂ ਕਿਹੜੇ ਪਾਸੇ ਲੱਗੇ ਰਹੇ? ਪਰ ਤਨ ਦੂਜੇ ਦੇ ਧਨ ਦੀ ਚੋਰੀ ਕਰਨ ਵਿੱਚ ਲੱਗੇ ਰਹੇ, ਪਰ ਦੂਜਿਆਂ ਦੇ ਪੁੱਤਰ ਬਾਹਰ ਕੱਢ ਕੇ ਲੈ ਜਾਣੇ ਔਰ ਆਪਣੇ ਚੇਲੇ ਚਾਲੜੇ ਬਣਾਉਣ ਲਈ ਪਰਾਏ ਪੁੱਤਰਾਂ ਨਾਲ ਮੋਹ ਕਰਨਾ, ਪਰਤੀ ਪਰਾਈਆਂ ਇਸਤਰੀਆਂ ਨਾਲ ਪਿਆਰ ਅਤੇ ਬਦਫੈਲੀਆਂ ਵਿਵਚਾਰ ਕਰਨੇ, ਹਰ ਇੱਕ ਦੀ ਨਿੰਦਿਆ ਕਰਨੀ, ਪਰਾਇਆਂ ਨਾਲ ਅਪਵਾਦ ਖੋਟੇ ਝਗੜੇ ਕਰਨੇ, ਇਹਨਾਂ ਸਾਰੀਆਂ ਗੱਲਾਂ ਤੋਂ ਹਟਣਾ ਸੀ। ਇਹਨਾਂ ਔਗਣਾਂ ਗੱਲਾਂ ਵੱਲੋਂ ਛੁਟਕਾਰਾ ਨਹੀਂ ਹੁੰਦਾ, ਇਹ ਕਲਯੁਗ ਜੀਵੀ ਨਾਲ ਭੈੜੇ ਕੰਮਾਂ ਵਿੱਚ ਲੱਗੇ ਰਹੇ, ਆਪਣੇ ਅਮੋਲਕ ਜਨਮ ਦੀ ਮਹਾਨਤਾ ਨੂੰ ਸਮਝਿਆ ਨਾ। ਆਵਾਗਮਨ ਹੋਤ ਹੈ ਫੁਨ ਫੁਨ, ਇਹੋ ਪ੍ਰਸੰਗ ਨਾ ਟੁੱਟੈ। ਫੁਨ ਫੁਨ ਵਾਰੰਵਾਰ 84 ਲੱਖ ਜੂਨਾਂ ਦੇ ਵਿੱਚ ਇਸ ਤਰ੍ਹਾਂ ਇਹਨਾਂ ਜੀਵਾਂ ਦਾ ਫਿਰ ਆਉਣਾ ਜਾਣਾ ਬਣਿਆ ਰਹਿੰਦਾ, ਆਉਣਾ ਜਾਣਾ ਹੁੰਦਾ ਰਹਿੰਦਾ। ਇਹ ਜਨਮ ਮਰਨ ਦਾ ਪ੍ਰਸੰਗ ਜਿਹੜਾ ਚੱਕਰ ਸੀ, ਸੰਬੰਧ ਸੀ, ਕਦੇ ਵੀ ਖਤਮ ਨਹੀਂ ਹੁੰਦਾ। ਜੰਮਣ ਮਰਨ ਦੀ ਪ੍ਰਸੰਗ ਚਰਚਾ ਜਿਹੜੀ ਹੈ ਉਹ ਚੱਲਦੀ ਰਹਿੰਦੀ, ਆਵਾਗੁਣ ਮਿਟਦਾ ਨਹੀਂ। ਜਿਹ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਹੇ ਨਿਰੰਕਾਰ, ਆਪ ਜੀ ਦੇ ਸੰਤਾਂ ਮਹਾਤਮਾ ਦੀ ਕਥਾ, ਵਿਦਵਾਨਾਂ ਦੀ, ਗੁਰਮੁਖਾਂ ਦੀ, ਜਿਸ ਸਤਸੰਗ ਵਿੱਚ ਹੁੰਦੀ ਸੀ ਉਹ ਸਤਸੰਗ ਘਰ ਵਿੱਚ ਅਸੀਂ ਇੱਕ ਨਿਮਖ ਥੋੜ੍ਹਾ ਮਾਤਰ ਵੀ, ਭਾਵ ਅੱਖ ਦੇ ਝਮਕਣ ਜਿੰਨਾ ਵੀ ਮੈਂ ਫੇਰਾ ਨਹੀਂ ਫੇਰਾ ਪਾਉਣਾ ਕੀਤਾ, ਭਾਵ ਉੱਥੇ ਨਹੀਂ ਗਏ, ਹਮੇਸ਼ਾ ਇੱਕ ਸੰਗਤ ਵਿੱਚ ਜਾ ਕੇ ਬਹਿੰਦੇ ਰਹੇ, ਗੁਰੂ ਕੀ ਸੰਗਤ ਨਹੀਂ ਕੀਤੀ, ਮਹਾਂਪੁਰਖਾਂ ਦੀ ਸੰਗਤ ਨਹੀਂ ਕੀਤੀ। ਜੇ ਸਤਸੰਗ ਘਰ ਵਿੱਚ ਹੇ ਨਿਰੰਕਾਰ ਆਪ ਜੀ ਦੀ ਕਥਾ ਹੋ ਰਹੀ ਸੀ, ਆਪਦਾ ਜਸ ਹੋ ਰਿਹਾ ਸੀ, ਉਹਨਾਂ ਸੰਤਾਂ ਦੇ ਪਾਸ ਇੱਕ ਨਿਮਕ ਥੋੜ੍ਹਾ ਮਾਤਰ ਵੀ ਫੇਰਾ ਨਹੀਂ ਪਾਇਆ, ਭਾਵ ਉੱਥੇ ਗਏ ਹੀ ਨਹੀਂ, ਕਲੱਬਾਂ ਪੱਬਾਂ ਭੈੜੇ ਪਾਸੇ ਘੁੰਮਦੇ ਰਹੇ, ਮਨ ਨੂੰ ਹਰ ਵੇਲੇ ਬੁਰੇ ਖਿਆਲਾਂ 'ਚ ਹਿਲਾ ਛੱਡਿਆ, ਗੰਦੇ ਗੀਤ ਔਰ ਗੰਦੀਆਂ ਫਿਲਮਾਂ ਦੇਖਣ 'ਚ ਸੰਸਾਰ ਲਗਾ ਰਿਹਾ। ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਔਰ ਫਿਰ ਪਰਾਈ ਇਸਤਰੀਆਂ ਦੇ ਵਿੱਚ ਲੰਪਟ ਰਹੇ, ਔਰ ਪ੍ਰਤੱਖ ਧਨ ਲੋਕਾਂ ਦਾ ਧਨ ਲੁੱਟਣ ਵਾਸਤੇ ਗੁਰੂ ਉਪਦੇਸ਼ ਰੂਪੀ ਧਨ ਦੇ ਚੁਰਾਉਣ ਵਾਲੇ ਬਣੇ, ਗੁਰੂ ਉਪਦੇਸ਼ ਮੰਨਿਆ ਨਹੀਂ, ਨਾਮ ਦਰਾਏ ਚੱਲੇ ਸੇ ਚੋਰ। ਔਰ ਤੇ ਤਸਕਰ ਜੋ ਨਾਮ ਨਾ ਲੇਵੇ ਹੈ ਬਸ ਹੈ ਕੋਟ ਪਚਾਸਾ, ਕਾਮ ਆਦਿਕ ਦੂਤਾਂ ਕਰਕੇ ਝੱਲੇ ਹੋਏ। ਔਰ ਦੂਤ ਚੁਗਲੀ ਕਰਨ ਵਾਲੇ ਮਾਇਆ ਕਰਕੇ ਮਤਵਾਲੇ ਝੱਲੇ, ਬੌਰੇ ਪਾਗਲ ਹੋ ਰਹੇ, ਮਤਵਾਲੇ ਸ਼ਰਾਬਾਂ ਪੀ ਕੇ ਮਤਵਾਲੇ ਹੋਏ ਸ਼ਰਾਬੀ ਹੋਏ ਫਿਰਦੇ ਆ। ਇਹਨਾਂ ਸਾਰਿਆਂ ਨਾਲ ਹਮੇਸ਼ਾ ਸਾਡਾ ਵਾਸਾ ਹੋ ਰਿਹਾ, ਭਾਵ ਭੈੜੀ ਕੁਸੰਗਤ ਵਿੱਚ ਹੀ ਸਾਡਾ ਨਿਵਾਸ ਰਿਹਾ, ਸਤਸੰਗਤ ਵੱਲ ਨਾ ਆਏ, ਜਿੱਥੇ ਜਾ ਕੇ ਜੀਵਨ ਸੁਧਰਨਾ ਸੀ, ਜੀਵਨ ਬਣਨਾ ਸੀ, ਆਵਾਗਮਨ ਮਿਟਣਾ ਸੀ, ਸਿਮਰਨ ਸੇਵਾ ਸਤਸੰਗ ਦਇਆ ਦਾਨ ਪਰਪਕਾਰ ਕੁਰਬਾਨੀ ਦਾ ਮਾਰਗ ਉੱਧਰ ਗਏ ਨਾ, ਭੈੜੇ ਪਾਸੇ ਤੁਰੇ ਰਹੇ, ਭੈੜੀਆਂ ਆਦਤਾਂ ਦੀ ਅਧੀਨ ਹੋ ਕੇ ਜੀਵਨ ਬਰਬਾਦ ਕਰਦੇ ਰਹੇ। ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋਹ ਮਾਹੀ। ਕਾਮ ਵਿਵਚਾਰ ਦੀ ਵਾਸ਼ਨਾ, ਕ੍ਰੋਧ ਦੂਏ 'ਤੇ ਗੁੱਸਾ ਕੱਢਣਾ, ਔਰ ਮਾਇਆ ਛਲ ਬਲ ਦੇ ਨਾਲ ਮਾਇਆ ਜਿਹੜੀ ਸੀ ਉਹ ਇਕੱਠੀ ਕਰਦੇ ਰਹੇ। ਮਦ ਹੰਕਾਰ ਮਤਸਰ ਈਰਖਾ, ਇਤਿਹਾਦਿਕ ਜਿਹੜੇ ਔਗਣ ਸੀ ਅਸੂਰੀ ਸੰਪਤਾ ਇਹਨੂੰ ਕਹਿੰਦੇ ਆ, ਸਤ ਸੰਤੋਖ ਦਇਆ ਧਰਮ ਦੈਵੀ ਸੰਪਤਾ, ਇਹ ਜਿਹੜੀ ਅਸੂਰੀ ਸੰਪਤਾ ਦੀ ਵਿਭੂਤੀ ਸੀ ਇਹਦੇ ਨਾਲ ਸਾਡਾ ਹਿਰਦਾ ਸੰਪਤਾ ਮੈਨੂੰ ਵਿਭੂਤੀ ਮਾਇਆ, ਇਹਦੇ ਨਾਲ ਸਾਡਾ ਹਿਰਦਾ ਪੂਰਨ ਭਰਿਆ ਰਿਹਾ, ਭਾਵ ਔਗਣਾਂ ਦੇ ਨਾਲ ਹੀ ਆਪਣੇ ਆਪ ਨੂੰ ਭਰਦੇ ਰਹੇ। ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨ ਅੰਤਰ ਨਾਹੀ। ਸਾਰੇ ਜੀਵਾਂ 'ਤੇ ਦਇਆ ਕਰਨੀ, ਆਪਣੇ ਧਰਮ ਨੂੰ ਧਾਰਨਾ ਅਤੇ ਪੂਰਨ ਗੁਰਾਂ ਦੀ ਸੇਵਾ ਕਰਨੀ, ਇਹ ਤੇ ਆਦਿਕ ਜਿਹੜੇ ਸ਼ੁਭ ਗੁਣੇ ਸੀ ਮੇਰੇ ਮਨ ਦੇ ਅੰਦਰ ਸੁਪਨੇ 'ਚ ਵੀ ਨਹੀਂ ਆਏ, ਸੁਪਨੇ 'ਚ ਕਦਾਚਿਤ ਵੀ ਨਹੀਂ ਆਉਂਦੇ, ਹਰ ਵੇਲੇ ਭੈੜੇ ਪਾਸੇ ਲਗਾ ਰਿਹਾ, ਸੁਪਨੇ ਵੀ ਮਾੜੇ ਆਉਂਦੇ ਰਹੇ। ਦੀਨ ਦਇਆਲ ਕਿਰਪਾਲ ਦਮੋਦਰ ਭਗਤ ਵਛਲ ਪੈ ਹਾਰੀ। ਹੇ ਪਰਮੇਸ਼ਰ, ਆਪ ਗਰੀਬਾਂ 'ਤੇ ਦਇਆ ਕਰਨ ਵਾਲੇ, ਕਿਰਪਾ ਦੇ ਘਰ ਹੋ। ਇਹ ਪਰਮਾਤਮਾ ਦੇ ਦਮੋਦਰ, ਦਮੋਦਰ ਜਿਹਦੇ ਉਦਰ ਵਿੱਚ ਪ੍ਰੇਮ ਰੂਪੀ ਰੱਸੀ ਹੈ, ਕਿਉਂਕਿ ਉਹ ਪ੍ਰੇਮ ਰੂਪੀ ਰੱਸੀ ਦੇ ਨਾਲ ਵਧਾ ਹੋਇਆ ਹੈ। ਇੱਥੇ ਦਮੋਦਰ ਹੈ ਭਗਤ ਵਛਲ, ਭਗਤਾਂ ਦਾ ਵਤਸਲ ਪਿਆਰਾ, ਭੈ ਹਾਰੀ ਭੈ ਨੂੰ ਨਾਸ ਕਰਨ ਵਾਲਾ। ਹੇ ਗਰੀਬਾਂ 'ਤੇ ਦਇਆ ਕਰਨ ਵਾਲੇ, ਕਿਰਪਾ ਦੇ ਘਰ ਪਰਮਾਤਮਾ ਦਮੋਦਰ, ਭਗਤਾਂ ਦੇ ਵਛਲ ਪਿਆਰੇ, ਜਨਮ ਮਰਨ ਦੇ ਭੈ ਨੂੰ ਹਾਰੀ ਨਾਸ ਕਰਨ ਵਾਲੇ। ਔਰ ਕਹਿੰਦੇ ਮੇਰੇ ਆਪਣੇ ਵਿੱਚ ਤਾਂ ਕਿਸੇ ਇੱਕ ਸਾਧਨ ਦਾ ਵੀ ਬਲ ਹੈ ਨਹੀਂ ਕਿ ਮੈਂ ਕੋਈ ਸਾਧਨ ਕਰਕੇ ਸਿੱਧੀ ਪ੍ਰਾਪਤ ਕਰ ਸਕਾਂ, ਆਪ ਹੀ ਮਿਹਰ ਕਰ ਦਿਓ कहत कबीर पीर जन रख हो हर सेवा करो तुम्हारी। कबीर साहब कहंदे आ पीर असीं कायर आ बुझदल आ, जिवें माड़ा बैल रथ न चल नहीं सकता, माड़ी छत थोड़े पानी न चुन लग जाती, इस तरह ड्राकल आ कमजोर हाँ और ड्राकल दासां नूं रख लो, क्योंकि ये लूनी सिर चटनी हरेक का काम नहीं, हमेशा असीं तुहाडी सेवा करते रहेंगे, सानू समत बख्शो, अपने संत जनां दी भीड़ विच भाव संगत विच रखना करो। एक निमख जे बिसरे स्वामी जानो कोट दिन सलक वरिया, साह संगत की पीर जो पाई तो नानक हर संग मिरिया। इस वास्ते आप कृपा करो, सानू समत बख्शो, अपने चरणा दा प्यार बख्शो कि साड़ी लोक परलोक दी जिहड़ी यात्रा आ ये गरीब नवाज ये सफल हो जाए, तो साडा जिहड़ा आना जाना 84 का गेड़ा है मुक जाए। जिहे सिमरन होए मुक्त द्वार, भगत जी फरमान करदे आ कि एक नाम तो हीणा हाँ जी ते नागा जिहड़ा जंतरा मंत्रा विच फसिया हुआ सी उहनूं उपदेश दिंदे आ। परमेशर का सिमरन करने नाल मुक्त द्वार मुक्ति का दरवाजा खुलदा, जाहे विकुंठ नहीं संसार, क्योंकि ब्रह्म ज्ञान प्राप्त हुंदा, संसार द्वारे तो फिर मुक्त हो जाता है। सिमरन विच ऐसी बरकत है, ज्ञान द्वारा ही विकुंठ अकुंठत भाव मन वाणी शरीर की पहुँच तो परे हरी विच अभेद हो जाता, फिर उहदा इस दुनिया विच आना जाना नहीं रहिंदा, जमना मरना मिट जाता। निरभउ कै घर बजावहि तूर, अनहद बजहि सदा भरपूर। निरभउ जिहड़ा भय तो रहित परमेशर, जो सत्संग घर है उस विच तूर बाजियां नूं वजावे अर्थात कीर्तन भगती करे, और नामा रूपी ते महाबाकां रूपी तूर बाजियां नूं वजाए, और हद तो रहित जिहड़ा सदा नित रूप परमात्मा सारे भरपूर व्यापक हो रहा वो अंदर ही बजे है प्रगट हुंदा। ऐसा सिमरन कर मन माहे, ऐसा फल प्राप्त हुंदा समझ के हे जीव अपने मन विच परमेश्वर दे नाम दा सिमरन कर। बिन सिमरन मुक्त कत नाहे रहो, बिना परमेश्वर दे नाम जपे तो मुक्ति होर किसे साधन या भेख धारना प्राप्त नहीं हुंदी। टाओ विश्राम दे। जे सिमरन नाही ननकार, जिस परमेश्वर दे नाम दे सिमरन करने ननकार, फिर निरादर नहीं हुंदा। नन्ना कारण होता तक नाम मंत्र गुरु दीनो जाको, मुक्त करै उतरै बहु भार, नमस्कार कर हिरदे माहे। कहिंदे जिहड़ा नाम है यह ही मुक्त करने वाला, जिस नाम दे नाल पापां दे जिहड़े जन्म जन्मां दे भार है उतर जांदे आ, और नमस्कार तू अपने हिरदे च परमेश्वर नूं नमस्कार कर, वंदना कर परमेश्वर नूं नमस्कार कर, फिर तेरा आवन नाहे, फिर तेरा बार बार आना जाना जमण वरना नहीं होवेगा, बार बार तेरा मनुष्या जन्म विच आना नहीं होवेगा। जे सिमरन करै है तू केल, दीपक बांध धरियो बिन तेल। जिस परमेश्वर की कृपा नाल तू केल खुशियां कर रहा, उहदे नाम दा सिमरन कर, उहदी कृपा दे नाल जे प्रसाद रंग रस भोग, नानक सदा ध्याई है ध्यावन जोग। वो परमात्मा ऐसा समर्थ है जिसने प्रतख तेल बत्ती तो बिना सूर्य चंद्रमा रूपी दीविया नू बंदर तरिया, एवदी शक्ति है नेत्र रूपी दीविया नू बनाया। सो दीपक अमरक संसार, काम क्रोध बिख काढ़ी ले मार। सूर्य चंद्रमा रूपी दीविया दे ਪ੍ਰਕਾਸ਼ਣ ਵਾਲਾ, ਜਗਾਉਣ ਵਾਲਾ ਕੌਣ ਹੈ? ਪਰਮੇਸ਼ਰ ਹੈ। ਉਹ ਪਰਮਾਤਮਾ ਸੰਸਾਰ 'ਚ ਗੁਰਮੁਖਾਂ ਨੂੰ ਅੰਮ੍ਰਿਤ ਅਮਰ ਕਰਨ ਵਾਲਾ, ਉਹਦਾ ਨਾਮ ਜਪ ਕੇ ਕਾਮ ਕਰੋ, ਉਹਦਾ ਦਵੇਸ਼ਾਂ ਨੂੰ ਮਾਰ ਕੇ ਕੱਢ ਦੇਣਾ ਕਰੋ। ਦੀਪਕ ਬੰਦ ਧਰਿਓ ਬਿਨ ਤੇਲ, ਮੋਹ ਰੂਪੀ ਤੇਲ ਤੋਂ ਬਿਨਾਂ ਗੁਰਮੁਖਾਂ ਨੇ ਇਹਦਾ ਗਿਆਨ ਰੂਪੀ ਦੀਵਾ ਬੰਨ ਕੇ ਰੱਖਿਆ। ਸੋ ਦੀਪਕ ਅੰਮ੍ਰਿਤ ਸੰਸਾਰ, ਉਹ ਗਿਆਨ ਰੂਪੀ ਦੀਵਾ ਸੰਸਾਰ ਦੇ ਵਿੱਚ ਗੁਰਮੁਖਾਂ ਨੂੰ ਅੰਮ੍ਰਿਤ ਪਦਵੀ ਦੇਣ ਵਾਲਾ, ਅਮਰ ਕਰਨ ਵਾਲਾ। ਕਾਮ ਕ੍ਰੋਧ ਬਿਹ ਕਾਢੀ ਲੇ ਮਾਰ, ਕਹਿੰਦੇ ਫਿਰ ਇਹ ਦੁਆਰਾ ਵਿਓ ਦੇ ਬਤ ਮਾਰਨ ਵਾਲੇ ਜਿਹੜੇ ਕਾਮ ਕ੍ਰੋਧ ਆਦਿਕਾਂ ਨੂੰ ਮਾਰ ਕੇ ਕੱਢ ਦਿੱਤਾ ਗੁਰਮੁਖਾਂ ਨੇ ਗਿਆਨ ਦੁਆਰਾ। ਵਿਓ ਜ਼ਹਿਰ ਦੀ ਬਤ ਵਾਂਗੂ ਇਹ ਜਿਹੜੇ ਜੀਵ ਨੂੰ ਮਾਰਨ ਵਾਲੇ ਕਾਮ ਕ੍ਰੋਧ, ਇਹਨੂੰ ਮਾਰ ਕੇ ਕੱਢ ਦਿੱਤਾ। ਜੇ ਸਿਮਰਨ ਤੇਰੀ ਗਤ ਹੋਏ, ਸੋ ਸਿਮਰਨ ਰੱਖ ਕੰਠ ਪਰੋਏ। ਜਿਸ ਪਰਮੇਸ਼ਰ ਦੇ ਨਾਮ ਸਿਮਰਨ ਨਾਲ ਤੇਰੀ ਗਤੀ ਮੋਕਸ਼ ਹੋ ਜਾਏਗੀ, ਉਹ ਸਿਮਰਨ ਨੂੰ ਆਪਣੇ ਕੰਠ ਗਲ ਵਿੱਚ ਪਰੋ ਕੇ ਰੱਖ। ਬਿਰਤੀ ਵਾ ਪ੍ਰੀਤੀ ਰੂਪੀ ਸੂਈ, ਸਵਾਸਾਂ ਰੂਪੀ ਧਾਗੇ ਨਾਲ। ਸੋ ਸਿਮਰਨ ਕਰ ਨਹੀਂ ਰਾਖ ਉਤਾਰ, ਹਰ ਵੇਲੇ ਉਸ ਪਰਮੇਸ਼ਰ ਦਾ ਸਿਮਰਨ ਕਰ, ਮਨ ਵਿੱਚੋਂ ਉਤਾਰ ਕੇ ਨਾ ਰੱਖ, ਭਾਵ ਵਸਾਰ ਨਾ ਭੁਲਾ ਨਾ, ਉਹਦਾ ਸਿਮਰਨ ਕਰ। ਜੇ ਤੂੰ ਸਿਮਰਨ ਨਹੀਂ ਕਰਦਾ ਤਾਂ ਸਰੀਰ 'ਤੇ ਜਿਹੜੀ ਰਾਖ ਸਵਾਹ ਮਿਲੀ ਉਹ ਉਤਾਰ ਕੇ ਰੱਖ ਦੇ, ਭੇਖ ਨੂੰ ਲੱਜਾ ਨਾ ਲਾ। ਗੁਰਪ੍ਰਸਾਦੀ ਉਤਰ ਹੈ ਪਾਰ, ਇਹ ਗੁਰਾਂ ਦੀ ਕਿਰਪਾ ਦੇ ਨਾਲ ਸਿਮਰਨ ਕਰਨੇ ਨਾ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜਾਵੇਗਾ। ਵੇਦ ਪੁਰਾਣ ਸਿਮਰਤ ਸਾਧੂ ਜਨ, ਇਹ ਬਾਣੀ ਰਸਨ ਪਾਖੀ ਜਪ ਰਾਮ ਨਾਮ ਨਾਨਕ ਨਿਸਤਰੀਐ, ਹੋਰ ਦੁਤੀਆ ਬਿਰਥੀ ਸਾਖੀ। ਜੇ ਸਿਮਰਨ ਨਾਹੀਂ ਤੋਹਿ ਕਾਨ, ਜਿਹਦਾ ਸਿਮਰਨ ਕਰਨੇ ਨਾ ਤੈਨੂੰ ਕਿਸੇ ਦੀ ਕਾਨ ਕਨੌੜ ਨਹੀਂ ਝੱਲਣੀ ਪਏਗੀ। ਮੰਦਰ ਸੋਭ ਹੈ ਪਟੰਬਰ ਤਾਨ, ਫਿਰ ਪ੍ਰਤੱਖ ਮੰਦਰ ਵਿੱਚ ਚੰਗੇ ਚੰਗੇ ਪੱਟ ਅੰਬਰ ਜਿਹੜੇ ਰੇਸ਼ਮੀ ਵਸਤਰਾਂ ਨੂੰ ਤਾਣ ਕੇ ਸੌਵੇਗਾ, ਭਾਵ ਫਿਕਰ ਹੋ ਜਾਏਗਾ। ਮਨੁੱਛਾ ਦੇਹ ਰੂਪੀ ਮੰਦਰ ਦੇ ਵਿੱਚ ਪ੍ਰੇਮ ਰੂਪੀ ਪਟੰਬਰ ਤਾਣ ਕੇ ਸੌਵੇਗਾ। ਅੱਧੇ ਸਥਾਨ ਰੂਪੀ ਮੰਦਰ 'ਚ ਗਿਆਨ ਰੂਪੀ ਪੱਟ ਅੰਬਰ ਰੇਸ਼ਮੀ ਵਸਤਰ ਤਾਣ ਕੇ ਸੌਵੇਗਾ। ਸੇਜ ਸੁਖਾਲੀ ਬਿਗ ਸਹਿ ਜੀਓ, ਸੋ ਸਿਮਰਨ ਤੂੰ ਅੰਨ ਦਿਨ ਪੀਓ। ਇਹ ਸੁਖਾਲੀਆਂ ਤੈਨੂੰ ਸੇਜਾਂ ਮਿਲਣਗੀਆਂ, ਜਿਹਨਾਂ ਪੈਂਦਿਆਂ ਸਾਰ ਤੇਰਾ ਮਨ ਆਨੰਦ ਨਾਲ ਖਿੜ ਜਾਏਗਾ। ਪਰਮੇਸ਼ਰ ਦੇ ਨਾਮ ਸਿਮਰੂਪ ਅੰਮ੍ਰਿਤ ਨੂੰ ਅੰਨ ਦਿਨ ਦਿਨ ਰਾਤ ਪੀਣਾ ਕਰ, ਭਾਵ ਜਪਣਾ ਕਰ। ਜੇ ਸਿਮਰਨ ਤੇਰੀ ਜਾਏ ਬੁਲਾਏ, ਜੇ ਸਿਮਰਨ ਤੁਝ ਕੋਹੈ ਨਮਾਏ। ਜਿਸ ਪਰਮੇਸ਼ਰ ਦੇ ਸਿਮਰਨ ਨਾਲ ਤੇਰੀ ਅਵਿਦਿਆ ਰੂਪੀ ਜਿਹੜੀ ਬਲਾ ਅਗਿਆਨਤਾ ਰੂਪੀ ਚਲੇ ਜਾਏਗੀ, ਦੂਰ ਹੋ ਜਾਏਗੀ। ਜਿਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਤੈਨੂੰ ਮਾਇਆ ਰੂਪੀ ਬਲਾ ਪੋਹੇ ਨਾ ਛੋ ਨਹੀਂ ਸਕੇਗੀ, ਮਾਇਆ ਦਾ ਜਿਹੜਾ ਦੁੱਖ ਤੈਨੂੰ ਨਹੀਂ ਪੋ ਸਕੇਗਾ। ਸਿਮਰ ਸਿਮਰ ਹਰ ਹਰ ਮਨ ਗਾਈਐ, ਤਨ ਕਰਕੇ ਹਰੀ ਦਾ ਸਿਮਰਨ ਕਰ, ਮਨ ਕਰਕੇ ਹਰੀ ਦਾ ਭਜਨ ਕਰ, ਬਾਣੀ ਕਰਕੇ ਵੀ ਹਰੀ ਦਾ ਜਸ ਗਾਉਣਾ ਕਰ। ਇਹੋ ਸਿਮਰਨ ਸਤਿਗੁਰ ਉੱਤੇ ਪਾਈਐ, ਪਰ ਜਿਹੜਾ ਪਰਮੇਸ਼ਰ ਦੇ ਨਾਮ ਦਾ ਸਿਮਰਨ, ਇਹਦੀ ਵਿਧੀ ਪੂਰੇ ਸਤਿਗੁਰਾਂ ਤੋਂ ਪ੍ਰਾਪਤ ਹੁੰਦੀ ਬਖਸ਼ਿਸ਼ ਵੀ। ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਗਰਾਸ। ਹਮੇਸ਼ਾ ਪਰਮੇਸ਼ਰ ਦੇ ਨਾਮ ਨੂੰ ਦਿਨ ਰਾਤ ਸਿਮਰਨਾ ਕਰ, ਉੱਠਦਿਆਂ ਬਹਿੰਦਿਆਂ ਸਵਾਸ ਲੈਂਦਿਆਂ ਗਰਾਸ ਭੋਜਨ ਖਾਂਦਿਆਂ ਹਰ ਵੇਲੇ ਉਹਦੇ ਨਾਮ ਨੂੰ ਜਪਣਾ ਕਰ, ਸਵਾਸ ਦੇ ਅੰਦਰ ਬਾਹਰ ਜਾਂਦਿਆਂ ਸਿਮਰਨ ਕਰ। ਜਾਗ ਸੋਏ ਸਿਮਰਨ ਰਸ ਭੋਗ, ਹਰ ਸਿਮਰਨ ਪਾਈਐ ਸੰਜੋਗ। ਜਾਗਦਿਆਂ ਸੋਏ ਸੋਣ ਸਿਮ ਸਿਮਰਨ ਰੂਪੀ ਰਸ ਨੂੰ ਭੋਗਣਾ ਕਰ। ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਪੂਰਵਲੇ ਕਰਮਾਂ ਦੇ ਸੰਜੋਗ ਕਰਕੇ ਗੁਰਾਂ ਦੇ ਸੰਜੋਗ ਸੰਬੰਧ ਦੁਆਰਾ ਪ੍ਰਾਪਤ ਹੁੰਦਾ। ਸਿਮਰਨ ਦੇ ਸੰਜੋਗ ਦੁਆਰਾ ਪਰਮੇਸ਼ਰ ਪ੍ਰਾਪਤ ਹੁੰਦਾ, ਇਹ ਚੱਕਰਕਾਰ। ਜੇ ਸਿਮਰਨ ਨਾਹੀਂ ਤੁਝ ਭਾਰ, ਜਿਸ ਪਰਮੇਸ਼ਰ ਦਾ ਸਿਮਰਨ ਕਰਨਾ ਤੈਨੂੰ ਕੋਈ ਭਾਰ ਦੁੱਖ ਨਹੀਂ ਪ੍ਰਾਪਤ ਹੋਇਆ। ਸੋ ਸਿਮਰਨ ਰਾਮ ਨਾਮ ਆਧਾਰ, ਭਾਵ ਚਿੰਤਾ ਰੂਪੀ ਚਿੰਤਾ ਵਾਂਗ ਦੁਖਦਾਈ, ਚਿੰਤਾ ਵਾਂਗ ਸਿਮਰਨ ਦੁਖਦਾਈ ਨਹੀਂ ਸੁਖਦਾਈ ਹੈ। ਕਰਮਾਂ ਦਾ ਭਾਰ ਤੈਨੂੰ ਉਠਾਉਣਾ ਨਹੀਂ ਪਏਗਾ, ਸਿਰ ਭਾਰ ਸਿਰ ਪਰਨੇ ਮਾਤਾ ਦੀ ਉਦਰ ਵਿੱਚ ਪੁੱਠਾ ਨਹੀਂ ਟੰਗਿਆ ਜਾਏਗਾ। ਉਸ ਪਰਮੇਸ਼ਰ ਦੇ ਨਾਮ ਦੇ ਸਿਮਰਨ ਦਾ ਆਧਾਰ ਆਸਰਾ ਗ੍ਰਹਿਣ ਕਰਨਾ ਕਰ। ਕਹਿ ਕਬੀਰ ਜਾ ਕਾ ਨਹੀਂ ਅੰਤ। ਕਬੀਰ ਸਾਹਿਬ ਕਹਿੰਦੇ ਉਸ ਪਰਮੇਸ਼ਰ ਦੀ ਮਾਇਆ ਦਾ ਅੰਤ ਨਹੀਂ, ਉਹਦੇ ਗੁਣਾਂ ਦਾ ਅੰਤ ਨਹੀਂ। ਤਿਸਕੇ ਆ ਗਏ ਤੰਤ ਨਾ ਮੰਤ, ਉਸ ਪਰਮੇਸ਼ਰ ਦੇ ਅੱਗੇ ਜੰਤਰ ਮੰਤਰ ਕੁਝ ਵੀ ਨਹੀਂ। ਯੰਤਰ ਮੰਤਰ ਨੂੰ ਤਿਆਗ ਕੇ ਕੇਵਲ ਇੱਕ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰ। ਤੰਤਰ ਚਾਤਰਨੀ ਜੋਤੀਆਂ ਕਰਕੇ ਸ਼ਿਵਾਂ ਦੇ ਮੰਤ ਮੰਤਰ ਆਦਿ ਉਸ ਅੱਗੇ ਕੋਈ ਨਹੀਂ ਚੱਲਦੇ। ਅਤੇ ਸਤੰਤ ਤੱਤ ਸਿਧਾਂਤ ਰੂਪੀ ਪਰਮੇਸ਼ਰ ਦੇ ਅੱਗੇ ਹੋ ਕੇ ਉਸ ਨੂੰ ਕੋਈ ਵੀ ਮੰਤ ਸਲਾਹ ਨਹੀਂ ਦੇ ਸਕਦਾ ਵੀ ਉਹ ਕੁਛ ਨਾ ਮਸਲਾ ਧਰੈ, ਜੋ ਕੁਛ ਕਰੇ ਸੋ ਆਪੇ ਕਰੈ। ਉਹ ਆਪਣੀ ਇੱਛਾ ਦਾ ਮਾਲਕ ਆਪ ਹੀ ਹੈ। ਆਰਾਮ ਕਲੀ ਕਰ ਦੂਜਾ ਬਾਣੀ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਜੋਗੀ ਨੇ ਆ ਕੇ ਇਸ ਤਰ੍ਹਾਂ ਬੇਨਤੀ ਕੀਤੀ, ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਕਿਹੜਾ ਹੈ? ਕਬੀਰ ਸਾਹਿਬ ਕਹਿੰਦੇ ਉਹਦੀ ਪ੍ਰਾਪਤੀ ਦੇ ਦੋ ਰਸਤੇ ਹੈ, ਇੱਕ ਤਾਂ ਯੋਗ ਦਾ, ਦੂਜਾ ਭਗਤੀ ਦਾ। ਕਿਹੜਾ ਸੁਣਨਾ ਚਾਹੁੰਦੇ? ਜੋਗੀ ਨੇ ਕਿਹਾ ਆਪ ਕਿਰਪਾ ਕਰਕੇ ਦੋਨੇ ਰਸਤਿਆਂ ਬਾਰੇ ਗਿਆਨ ਦੇਵੋ। ਇਸ ਪ੍ਰਕਾਰ ਇਹ ਥਾਨ ਕਹੀ ਹੈ, ਬੰਧ ਚ ਬੰਧਨ ਪਾਇਆ ਮੁਕਤੈ ਗੁਰ ਅਨਿਲ ਬੁਝਾਇਆ, ਜਬ ਨਖ ਸਿੱਖ ਇਹ ਮਨ ਚੀਨਾ ਤਬ ਅੰਤਰ ਮਜਨ ਕੀਨਾ। ਇਹਨਾਂ ਅਨਵੇ ਤੁਕਾਂ ਵੱਲ ਧਿਆਨ ਰੱਖਣ ਦੀ ਲੋੜ ਆ। ਪਹਿਲਾਂ ਮੁਕਤੈ ਗੁਰ, ਜਿਨ੍ਹਾਂ ਗੁਰਾਂ ਦੇ ਆਪਣੇ ਖੱਟ ਚੱਕਰ ਮੁਕਤੈ ਮੈਨੇ ਖੁੱਲ੍ਹੇ ਹੋਏ ਆ, ਕਿਉਂਕਿ ਆਮ ਲੋਕਾਂ ਦੇ ਬੰਦ ਪਏ ਆ, ਉੱਠੇ ਮੂੰਹਦੇ ਆ। ਬਖਤੈ ਬਖ ਸ਼ਬਦ ਸੁਣਾਇਆ, ਐਸੇ ਬਖਤੇ ਗੁਰਾਂ ਨੇ, ਬਖ ਮੈਨੇ ਉਚਾਰ ਕੇ ਸ਼ਬਦ ਨੂੰ ਸੁਣਾਉਣਾ ਕੀਤਾ। ਅਨਿਲ ਬੁਝਾਇਆ, ਅਨਿਲ ਨਾਮ ਪ੍ਰਾਣਾ ਦਾ ਚਾੜਨਾ ਜਿਹੜਾ ਸੀ ਦਸਮ ਦੁਆਰ ਵੱਲ, ਉਹ ਸਮਝਾ ਦਿੱਤਾ। ਸੁਣ ਤੇ ਸੁਣ ਮਨ ਵਸਾਇਆ, ਬੰਧ 'ਚ ਬੰਧਨ ਪਾਇਆ। ਸੁਣ ਤੇ ਸੁਣਨ ਵਾਲੇ ਜਗਿਆਸੂ ਨੇ ਸੁਣ ਕੇ ਆਪਣੇ ਮਨ ਵਿੱਚ ਵਸਾਉਣਾ ਕੀਤਾ। ਦਸਮ ਦੁਆਰ ਵਿੱਚ ਬੰਧ 'ਚ ਪ੍ਰਾਣਾ ਨੂੰ ਬੰਧਨਾ ਪਾਇਆ, ਭਾਵ ਰੋਕਿਆ। ਜਬ ਨਖ ਸਿੱਖ ਇਹ ਮਨ ਚੀਨਾ ਤਬ ਅੰਤਰ ਮੱਜਨ ਕੀਨਾ। ਜਿਸ ਵੇਲੇ ਨਖ ਏੜਾ ਸੁਰ ਦੁਆਰਾ ਪ੍ਰਾਣਾ ਦਾ ਚਾੜਨਾ, ਸਿੱਖ ਪਿੰਗਲਾ ਸੁਰ ਦੁਆਰੇ ਪ੍ਰਾਣਾ ਦਾ ਉਤਾਰਨਾ, ਮਨ ਸੁਖਮਨਾ ਨਾੜੀ ਵਾਰੇ ਪ੍ਰਾਣਾ ਦਾ ਠਹਿਰਾਵਣਾ, ਇਹਨੂੰ ਕੁੰਭਕ ਕਹਿੰਦੇ। ਇਹ ਸਾਰਾ ਤਰੀਕਾ ਚੀਨਾ ਮੈਨੇ ਜਾਣਨਾ ਕੀਤਾ। ਉਸ ਵੇਲੇ ਦਸਮ ਦੁਆਰ ਅੰਦਰ ਯੋਗਾਨੰਦ ਰੂਪੀ ਅੰਮ੍ਰਿਤ ਦੇ ਵਿੱਚ ਮੱਜਣ ਇਸ਼ਨਾਨ ਕਰਨਾ ਕੀਤਾ। ਪਵਨ ਪਤ ਉਨ ਮਨ ਰਹਿਣ ਖਰਾ, ਨਹੀਂ ਮਿਰਤਨ ਜਨਮ ਜਰਾ ਰਹਾਉ। ਉਨ ਮਨ ਪਤ, ਤੁਰੀਆ ਪਦ, ਗਿਆਨ ਪਦਵੀ, ਪਤ ਪਤੀ ਜਿਹੜਾ ਸੁਆਮੀ ਅਕਾਲ ਪੁਰਖ, ਉਹਦਾ ਖਰਾ ਮੈਨੇ ਚੰਗਾ ਸਥਾਨ ਜਿਹੜਾ ਦਸਮ ਦੁਆਰ ਆ ਉਸ ਵਿੱਚ, ਜਿਸ ਨੇ ਕਹਿੰਦੇ ਪਵਨ ਪ੍ਰਾਣਾ ਨੂੰ ਰਹਿਣ ਮੈਨੇ ਟਿਕਾਉਣਾ ਕੀਤਾ, ਇਸਤਤ ਕੀਤਾ, ਅਤੇ ਇਸ ਨੂੰ ਜੰਮਣਾ ਮਰਨਾ ਨਹੀਂ ਪੈਂਦਾ, ਅਤੇ ਨਾ ਹੀ ਉਸ ਨੂੰ ਜਰਾ ਬੁਢਾਪੇ ਦਾ ਦੁੱਖ ਵੀ ਨਹੀਂ ਹੁੰਦਾ। ਰਾਹੋ ਵਿਸਰਾਮ ਦੇ ਕੇ ਕਹਿੰਦੇ, ਉਲਟੀ ਲੇ ਸਖਤ ਸਹਾਰਨ, ਪੈਸੀ ਲੇ ਗਗਨ ਮਝਾਰਨ। ਹੱਠ ਯੋਗ ਦੀ ਸ਼ਕਤੀ ਲੈ ਕੇ ਜਿਨ੍ਹਾਂ ਨੇ ਉਲਟ ਜਾ ਰਹੀ ਅਪਾਨ ਬਾਜੂ ਨੂੰ ਸਹਾਰਨ ਮੈਨੇ ਰੋਕ ਕੇ ਗਗਨ ਮਝਾਰਨ ਦਸਮ ਦੁਆਰ ਵਿੱਚ ਪੈਸੀ ਲਈ ਪ੍ਰਵੇਸ਼ ਕੀਤਾ। ਬੇਦੀਅਲੇ ਚੱਕਰ ਭੁਅੰਗਾ, ਭੇਟੀਅਲੇ ਰਾਏ ਨਸੰਗਾ। ਭੁਅੰਗਾ ਮੈਨੇ ਭੁਝੰਗਮਾ ਨਾੜੀ ਰਾਹੀਂ ਖੱਟ ਚੱਕਰਾਂ ਨੂੰ ਬੇਦੀਅਲੇ ਬਿੰਨਿਆ, ਅਤੇ ਇਸ ਨੂੰ ਨਿਸੰਗ ਰਾਏ ਪਸ਼ ਪ੍ਰਕਾਸ਼ ਰੂਪ ਪਰਮਾਤਮਾ ਭੇਟੀਅਲੇ ਮੈਨੇ ਮਿਲਿਆ। ਛੇ ਚੱਕਰ ਹੁੰਦੇ ਆ। ਪਹਿਲਾ ਹੈਗਾ ਮੂਲਾਧਾਰ ਚੱਕਰ, ਇਹ ਮਲ ਦੁਆਰ ਵਿੱਚ ਹੈ, ਗੁਦਾ 'ਚ ਹੈ। ਸਵੈ ਅਧਿਸ਼ਠਾਨ ਚੱਕਰ, ਇਹ ਲਿੰਗ 'ਚ ਹੈ। ਤੀਜਾ ਮਣੀਪੁਰੂ ਚੱਕਰ ਨਾਭੀ 'ਚ ਹੈ। ਚੌਥਾ ਅਨਾਥ ਚੱਕਰ ਹਿਰਦੇ 'ਚ ਹੈ। ਪੰਜਵਾਂ ਬਸੋਧ ਚੱਕਰ ਕੰਠ ਗਲ 'ਚ ਹੈ। ਛੇਵਾਂ ਆਗਿਆ ਚੱਕਰ ਪ੍ਰਵਟਿਆਂ ਤ੍ਰਿਕੁਟੀ ਵਿੱਚ ਹੈ, ਪ੍ਰਵਟਿਆਂ ਦੇ ਮੱਧ। ਇਹ ਛੇ ਚੱਕਰ ਹੈਗੇ ਹੈ। ਅਤੇ ਜਿਹੜਾ ਸੰਸਰ ਦਾ ਕਬਲ ਚੱਕਰ ਹੈ ਉਹ ਦਸਮ ਦੁਆਰ 'ਚ। ਭੇਟੀਅਲੇ ਰਾਏ ਨਿਸੰਗਾਂ, ਫਿਰ ਨਿਸੰਕ ਹੀ ਰਾਏ, ਨਿਸ਼ੰਕ ਹੋ ਕੇ ਰਾਏ ਪ੍ਰਕਾਸ਼ ਪ੍ਰਮਾਤਮਾ ਭੇਟੀਅਲੇ ਮਿਲਿਆ। ਚੁੱਕੀ ਅਲੇ ਮੋਹ ਮੈਂ ਆਸਾ ਸਸ ਕੀਨੋ ਸੂਰ ਗਰਾਸਾ। ਫਿਰ ਕਹਿੰਦੇ ਪਰਮੇਸ਼ਰ ਦੇ ਮਿਲਣ ਮੋਹ ਮੈਂ ਮੋਹ ਰੂਪੀ ਸਭ ਪਦਾਰਥਾਂ ਦੀ ਆਸਾ ਤ੍ਰਿਸ਼ਨਾ ਚੁੱਕੀ ਅਲੇ ਦੂਰ ਹੋ ਗਈ। ਸਸ ਚੰਦਰਮਾ ਦੀ ਸੀਤਲ ਸੁਰ ਇੜਾਨ ਸੂਰ ਸੂਰਜ ਦੀ ਸੁਰ ਪਿੰਗਲਾ ਨੂੰ ਗ੍ਰਸ ਲਿਆ ਪਕੜ ਲਿਆ। ਭਾਵ ਤਮੋਗੁਣ ਨਾਸ ਹੋ ਗਿਆ। ਜਬ ਕੁੰਭਕ ਭਰਪੁਰ ਲੀਣਾ ਤਹਿ ਬਾਜੇ ਅਨਹਤ ਬੀਣਾ। ਜਿਸ ਵੇਲੇ ਕੁੰਭਕ ਸੁਖਮਨਾ ਨਾੜੀ ਵਿੱਚ ਦਸਵੇਂ ਦੁਆਰ ਵਿੱਚ ਪ੍ਰਾਣਾ ਨੂੰ ਭਰਪੂਰ ਕਰਕੇ ਲੀਨ ਕੀਤਾ ਪ੍ਰਵੇਸ਼ ਕੀਤਾ, ਉਸ ਵੇਲੇ ਅਨਹਦ ਇੱਕ ਰਸ ਬੀਣਾ ਸੁੰਦਰ ਤਤ ਤੰਤੀ ਆਦਿਕ ਜਿਹੜੇ ਬਾਜੇ ਸੀ ਉਹ ਵੱਜਣ ਲੱਗ ਪਏ। ਬਕ ਤੈ ਬਕ ਸ਼ਬਦ ਸੁਣਾਇਆ ਸੁਨ ਤੈ ਸੁਨ ਮਨ ਵਸਾਇਆ। ਇਹਦਾ ਅਰਥ ਦੱਸਿਆ ਜਾ ਚੁੱਕਾ। ਕਰ ਕਰਤਾ ਉਤਰਸ ਪਾਰੰਗ ਕਹੇ ਕਬੀਰਾ ਸਾਰੰਗ। ਕਬੀਰ ਸਾਹਿਬ ਜੀ ਫਰਮਾਉਂਦੇ ਆ ਹਠ ਯੋਗ ਵਿੱਚ, ਹਠ ਯੋਗ ਦੀ ਕਿਰਿਆ ਨਾਲ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ। ਦੱਸਦੇ ਹਠ ਯੋਗ ਵਿੱਚ ਇਹੋ ਰਸਤਾ ਸਾਰੰਗ ਸ੍ਰੇਸ਼ਟ ਹੈ। ਔਰ ਦੂਜਾ ਭਗਤੀ ਯੋਗ ਦਾ ਅਨਵੇ ਤੁਕਾਂ ਲੱਗਣੀ ਹੈ, ਇਹ ਖਿਆਲ ਦੀ ਲੋੜ ਹੈ। ਮੁਕਤੇਵਰ ਸੰਸਾਰ ਮੁਕਤ ਰੂਪ ਜੋ ਗੁਰੂ ਆ। ਬਕਤ ਹੈ ਬਕ ਸ਼ਬਦ ਸੁਣਾਇਆ ਸੁਣਤੇ ਸੁਣ ਮਨ ਵਸਾਇਆ। ਉਹਨਾਂ ਨੇ ਬਕਤੇ ਗੁਰਾਂ ਨੇ ਬਕ ਮੈਨੇ ਉਚਾਰ ਕੇ ਸ਼ਬਦ ਉਪਦੇਸ਼ ਨੂੰ ਸੁਣਾਇਆ। ਸੁਣਤ ਹੈ ਜਗਿਆਸੂ ਨੇ ਸੁਣ ਕੇ ਉਸ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾਇਆ ਧਾਰਨ ਕੀਤਾ। ਬੰਧਜ ਬੰਧਨ ਪਾਇਆ, ਬੰਧਜ ਕਾਮ ਆਦਿਕਾਂ ਨੂੰ ਬੰਨ ਪਾਇਆ ਕਾਬੂ ਕਰ ਲਿਆ। ਅਨਿਲ ਵਜਾਇਆ, ਤ੍ਰਿਸ਼ਨ ਰੂਪੀ ਅਨਿਲ ਮੈਨੇ ਅਗਨੀ ਨੂੰ ਵਜਾ ਦਿੱਤਾ। ਜਬ ਨੱਖ ਸਿੱਖ ਮਨ ਚੀਨਾ ਤਬ ਅੰਤਰ ਮੱਜਨ ਕੀਨਾ। ਜਿਸ ਵੇਲੇ ਪੈਰਾਂ ਦੇ ਨਹੁੰਾਂ ਤੋਂ ਲੈ ਕੇ ਸਿਰ ਦੀ ਸਿੱਖ ਚੋਟੀ ਤੱਕ ਇਹ ਚੰਚਲ ਮਨ ਨੂੰ ਬਸੀਕਾਰ ਕਰਨਾ ਚੀਨਾ ਮੈਨੇ ਜਾਣਿਆ। ਉਸ ਵੇਲੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਦੇ ਅੰਦਰ ਮੱਜਨ ਇਸ਼ਨਾਨ ਕਰਨਾ ਕੀਤਾ। ਪਵਨ ਪਤ ਉਨਮਨ ਰਹਿਣ ਖਰਾ ਨਹੀਂ ਮਿਰਤ ਨ ਜਨਮ ਜਰਾ ਰਹਾਉ। ਜਿਸ ਪਵਨ ਪਤ ਪ੍ਰਾਣਾ ਦੇ ਪਤੀ ਜੀਵਨ ਹੈ ਖਰੇ ਅਸਥਾਨ ਉਨਮਨ ਜਿਹੜੀ ਤੁਰੀਆ ਪਦ ਵਿੱਚ ਰਹਿਣਾ ਕੀਤਾ ਗਿਆਨ ਭੂਮਿਕਾ 'ਚ, ਤਿਸ ਜੀਵ ਨੂੰ ਨਾ ਮਰਨ ਦਾ ਦੁੱਖ ਹੈ ਨਾ ਜੰਮਣ ਦਾ ਦੁੱਖ ਹੈ ਅਤੇ ਨਾ ਹੀ ਜਰਾ ਬੁਢਾਪੇ ਦਾ ਦੁੱਖ ਹੈ। ਉਲਟੀ ਲੇ ਸਖਤ ਸਹਾਰੰਗ ਪੈਸੀ ਲੇ ਗਗਨ ਮਜਾਰੰਗ। ਭਗਤੀ ਦੀ ਸ਼ਕਤੀ ਲੈ ਕੇ ਸੰਸਾਰ ਵੱਲ ਇਹ ਜਿਹੜੀ ਬਿਰਤੀ ਉਲਟ ਜਾ ਰਹੀ ਸੀ, ਪੁੱਠੇ ਪਾਸੇ ਜਾ ਰਹੀ ਸੀ, ਮਾੜੇ ਪਾਸੇ ਬਿਰਤੀ ਨੂੰ ਸਹਾਰਨ ਮੈਨੇ ਰੋਕ ਕਰਕੇ ਗਗਨ ਜੋ ਚੇਤਨ ਦੇਵ ਦੇ ਵਿੱਚ ਪ੍ਰਵੇਸ਼ ਕਰ ਦਿੱਤੀ, ਭਾਵ ਪਰਮਾਤਮਾ ਵਿੱਚ ਲਾ ਦਿੱਤੀ, ਜੋੜ ਦਿੱਤੀ। ਔਰ ਸ਼ਕਤੀ ਮਾਇਆ ਵੱਲ ਉਲਟ ਜਾ ਰਹੀ ਬਿਰਤੀ ਨੂੰ ਸਹਾਰਨ ਰੋਕ ਕੇ ਚੇਤਨ ਦੇਵ ਦੇ ਵਿੱਚ ਜਾ ਕੇ ਪ੍ਰਵੇਸ਼ ਕੀਤਾ। ਬੇਦੀਅਲੇ ਚੱਕਰ ਭੁਜੰਗਾ ਭੇਟੀਅਲੇ ਰਾਏ ਨਸੰਗਾ। ਜਦੋਂ ਨਿਸ਼ੰਕ ਹੀ ਰਾਏ ਪ੍ਰਕਾਸ਼ ਰੂਪ ਪਰਮੇਸ਼ਰ ਵਿੱਚ ਮਿਲ ਗਿਆ, ਫਿਰ ਪਰਮਾਤਮਾ ਦੇ ਮਿਲਣ ਕਰਕੇ ਕਾਲ ਰੂਪੀ ਜੋ ਭਿਅੰਗਾ ਸਾਪਿਆ ਚੱਕਰਾਕਾਰ, ਉਸ ਨੂੰ ਬੇਦੀਅਲੇ ਮੈਨੇ ਬਿਨ ਦਿੱਤਾ ਕਾਬੂ ਕਰ ਲਿਆ। ਚੂਕੀਅਲੇ ਮੋਹ ਮੈਂ ਆਸਾ ਸਸ ਕੀਨੋ ਸੂਰ ਗਰਾਸਾ। ਮੋਹ ਰੂਪੀ ਪਦਾਰਥਾਂ ਦੀ ਆਸਾ ਦੂਰ ਹੋ ਗਈ। ਫਿਰ ਸੱਸ ਸਤੋਗੁਣ ਨੇ ਸੂਰ ਤਮੋਗੁਣ ਨੂੰ ਗਿਰਾਸਾ ਗ੍ਰਾਸ ਲਿਆ, ਭਾਵ ਨਾਸ ਕਰਤਾ। ਸੱਸ ਗਿਆਨ ਨੇ ਸੂਰ ਅਗਿਆਨ ਦਾ ਭਾਵ ਕਰ ਦਿੱਤਾ। ਔਰ ਫਿਰ ਕੁੰਭਕ ਦੀ ਅਵਸਥਾ ਹੁੰਦੀ ਹੈ, ਕਿਉਂਕਿ ਪੂਰਕ ਰੇਚਕ ਅਤੇ ਕੁੰਭਕ ਤਿੰਨ ਚੀਜ਼ਾਂ ਹੈਗੀਆਂ। ਜਬ ਕੁੰਭਕ ਭਰਪੁਰ ਲੀਣਾ ਤਹਿ ਬਾਜੇ ਅਨਹਦ ਬੀਣਾ। ਜਿਸ ਵੇਲੇ ਸਾਰਿਆਂ ਕੁੰਭਕ ਸਰੀਰਾਂ ਵਿੱਚ ਭਰਪੂਰ ਪਰਮਾਤਮਾ ਨੂੰ ਇੱਕ ਰਸ ਲੀਣ ਹੋਇਆ, ਨਿਸ਼ਚੇ ਕਰ ਲਿਆ ਕਿ ਉਹ ਵਿਆਪਕ ਹੈ। ਉਸ ਵੇਲੇ ਇੱਕ ਰਸ ਤਤਮਸੀ ਆਦਿਕ ਮਹਾਂਬਾਕਾਂ ਰੂਪੀ ਬੀਣਾ ਜਿਹੜੇ ਬਾਜੇ ਸੀ ਵੱਜਣ ਲੱਗ ਪਏ। ਅਤੇ ਇਸ ਵੇਲੇ ਅਨਹਦ ਹੱਦ ਤੋਂ ਰਹਿਤ ਬੀਣਾ ਸੁੰਦਰ ਪਰਮਾਤਮਾ ਬਾਜੇ ਪ੍ਰਗਟ ਹੋ ਗਿਆ। ਕਰ ਕਰਤਾ ਉਤਰ ਸਪਾਰੰ ਕਹੇ ਕਬੀਰਾ ਸਾਰੰ। ਜਿਲੇ ਸਤ ਕਰਤਾਰ ਕਰਨ ਇਸ ਭਗਤੀ ਯੋਗ ਦੀ ਕਿਰਿਆ ਕਰਨ ਦੇ ਨਾਲ ਉਹ ਸਦਾ ਜਿਹੜਾ ਸੰਸਾਰ ਹੋਣ ਤੋਂ ਪਾਰ ਉਤਰ ਜਾਈਦਾ। ਕਬੀਰ ਸਾਹਿਬ ਕਹਿੰਦੇ ਇਹ ਸ਼ਾਸਤਰਾਂ ਦੇ ਸਾਰੰਗ ਸਿਧਾਂਤ ਦੀ ਸ੍ਰੇਸ਼ਟ ਵਿਆਖਿਆ ਜਿਹੜੀ ਹੈ ਅਸੀਂ ਭਾਈ ਤੁਹਾਨੂੰ ਦੱਸੀ ਹੈ ਅਤੇ ਜਿਹੜਾ ਇਹਦੇ ਵਿੱਚ ਚੱਲਦਾ ਉਹਨੂੰ ਫਿਰ ਇਹ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮੇਸ਼ਰ ਪ੍ਰਾਪਤੀ ਦੇ ਦੋਨੋਂ ਹੀ ਰਸਤੇ ਹੈਗੇ ਆ, ਕੋਈ ਹੱਠ ਯੋਗ ਨਾ ਕਰ ਰਿਹਾ, ਕੋਈ ਸਹਿਜ ਯੋਗ ਨਾ। ਇਹ ਸਾਰੇ ਸ਼ਬਦ ਦੱਸਿਆ ਭਗਤੀ ਯੋਗ ਜਿਹੜਾ ਇਹਨੂੰ ਗੁਰੂ ਮਹਾਰਾਜ ਨੇ ਅਪਣਾਇਆ। ਗੁਰਾਂ ਦੇ ਬਿਨਾਂ ਜਿਗਿਆਸੂ ਨੇ ਕਾਮ ਕ੍ਰੋਧ ਵਿਕਾਰਾਂ ਨੂੰ ਰੋਕ ਕੇ ਬ੍ਰਹਮਾਨੰਦ ਰੂਪੀ ਜਲ ਦੇ ਸਰੋਵਰ ਇਸ਼ਨਾਨ ਕਰਕੇ ਮਾਇਆ ਦੇ ਸੰਕਲਪਾਂ ਦਾ ਤਿਆਗ ਕਰਕੇ ਔਰ ਸਤ ਕਰਤਾਰ ਦੇ ਨਾਮ ਜਪਣ ਨਾਲ ਫਿਰ ਇਹ ਜਿਹੜਾ ਕਾਲ ਰੂਪੀ ਸੱਪ ਸੀ ਦਾ ਨਾਸ ਕਰਕੇ ਅਕਾਲ ਪੁਰਖ ਦੇ ਵਿੱਚ ਲੀਨਤਾ ਅਭੇਦਤਾ ਜਿਹੜੀ ਹੈ ਅਦਵੈਤਾ ਉਹ ਪ੍ਰਾਪਤ ਕੀਤੀ ਹੈ। ਇਹ ਭਗਤ ਜੀ ਨੇ ਵਿਚਾਰ ਦਿੱਤੇ ਹੈ।